Oh, my God. ਸਤਿਗੁਰਾਂ ਦੀ ਸੱਜੀ ਨਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਹਿਬ ਸੰਗਤ ਜੀ ਦੂਰੋਂ ਨੇੜੇ ਚੱਲ ਕੇ ਮਨ ਵਿੱਚ ਪ੍ਰੇਮ ਤੇ ਸ਼ਰਧਾ ਲੈ ਕੇ ਧੰਨ 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 ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਕੇ ਕਾਫੀ ਸਮੇਂ ਤੋਂ ਗੁਰਬਾਣੀ ਦਾ ਹਰੀ ਜਸ ਕੀਰਤਨ ਅਤੇ ਬਾਬਾ ਤਰਲੋਚਨ ਸਿੰਘ ਜੀ ਹੈੱਡ ਗ੍ਰੰਥੀ ਲਾਹੌਰਾ ਸਾਹਿਬ ਉਹਨਾਂ ਤੋਂ ਗੁਰਮਤ ਦੀਆਂ ਵਿਚਾਰਾਂ ਗੁਰ ਇਤਿਹਾਸ ਦੀਆਂ ਵਿਚਾਰਾਂ ਬਾਣੀ ਦੀਆਂ ਵਿਚਾਰਾਂ ਆਪ ਜੀ ਨੇ ਸਰਵਣ ਕੀਤੀਆਂ ਹਨ। ਬਾਕੀ ਜੋ ਸਮਾਂ ਰਹਿੰਦਾ ਆਪਣੇ ਕੋਲ ਉਹ ਉਹਨੂੰ ਆਪਾਂ ਸਾਰੀ ਸੰਗਤ ਨੇ ਰਲ ਮਿਲ ਕੇ ਕਥਾ ਕੀਰਤਨ ਵਿਚਾਰਾਂ ਕਰਕੇ ਅਤੇ ਸੁਣ ਕੇ ਸਫਲਿਆਂ ਕਰਨਾ ਹੈ, ਲੇਖੇ ਵਿੱਚ ਲਾਉਣਾ ਹੈ। ਸਾਰੀ ਸੰਗਤ ਆਪਣੀ ਰਸਨਾ ਪਵਿੱਤਰ ਕਰੋ, ਗੱਜ ਵੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਗੁਰੂ ਖਾਲਸਾ ਸਾਹਿਬ ਸਿੰਘ ਜੀ, ਨਿਊ ਮੇਰ ਸਿੰਘ ਕਲੋਨੀ ਪਟਿਆਲਾ ਸ਼ਹਿਰ ਦੀ ਸੰਗਤ ਨੂੰ 5 ਦੀਵਾਨ ਮਿਲੇ ਹਨ। ਅੱਜ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਕਿਰਪਾ ਸਦਕਾ 4th ਦੀਵਾਨ ਪ੍ਰਾਰੰਭ ਹੈ। ਕਹਿਣ ਤੋਂ ਭਾਵ ਇਸ ਪੰਡਾਲ ਦਾ ਕੱਲ੍ਹ ਨੂੰ ਅਖੀਰਲਾ ਦੀਵਾਨ ਹੈ। ਇਹਨਾਂ ਦੀਵਾਨਾਂ ਦਾ ਜੋ ਪ੍ਰਯੋਜਨ ਹੈ, ਜੋ ਮਕਸਦ ਹੈ, ਏਮ ਹੈ, ਜੋ ਉਹ ਕੇਵਲ ਤਾਂ ਕੇਵਲ ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਜੋੜਨਾ, ਹੋਰ ਕੋਈ ਪ੍ਰਯੋਜਨ ਨਹੀਂ ਹੈ। ਹੁਣੇ ਹੀ ਬਾਬਾ ਜੀ ਨੇ ਦੱਸਿਆ, ਬਾਬਾ ਜੈਮਲ ਸਿੰਘ ਜੀ ਪਿੰਡਰ, ਜਿਨ੍ਹਾਂ ਉੱਤੇ ਕਾਲ ਪੁਰਖ ਪਰਮੇਸ਼ਰ ਮਿਹਰ ਪ੍ਰਿਆਸ ਰੱਖ ਕੇ ਹਰ ਵੇਲੇ ਸੇਵਾ ਵਿੱਚ ਤਤਪਰ ਰਹਿੰਦੇ ਨੇ, ਸੰਗਤਾਂ ਨੂੰ ਬਾਣੀ ਦੀ ਸੰਥਿਆ ਕਰਾਉਣੀ, ਪੜ੍ਹਾਉਣੀ, ਬਾਣੀ ਦੀ ਵਿਚਾਰ ਹਰ ਵੇਲੇ, ਬਾਣੀ ਦੇ ਪ੍ਰਵਾਹ ਚੱਲਦੇ ਨੇ, ਲੰਗਰ ਦੇ ਪ੍ਰਵਾਹ ਚੱਲਦੇ ਰਹਿੰਦੇ ਹਨ। ਉਹਨਾਂ ਨੇ ਦੱਸਿਆ ਕਿ ਕਾਫੀ ਸੰਗਤ ਦੇ ਨਾਮ ਆ ਚੁੱਕੇ ਨੇ ਅੰਮ੍ਰਿਤ ਛਕਣ ਵਾਸਤੇ, ਬਾਕੀ ਜਿਹੜੇ ਇਹਦੇ ਦਲੀਲਾਂ ਵਿਚਾਰਾਂ ਕਰ ਰਹੇ ਨੇ ਉਹਨਾਂ ਨੂੰ ਫੈਸਲਾ ਕਰ ਲੈਣਾ ਚਾਹੀਦਾ, ਝੂਠੇ ਸਰੀਰ ਦੀ ਗਰੰਟੀ ਕੋਈ ਨਹੀਂ। ਜਿਹੜਾ ਕਲਪ ਯੁੱਗ ਦੁਨੀਆਂ ਚ ਫਿਰ ਫਿਰ ਕੇ ਆਪਾਂ ਨੂੰ ਹੱਥ ਆਇਆ, ਜੇ ਨਗੁਰੇ ਮਰ ਗਏ ਉਹੀ 84 ਫੇਰ ਗਲ ਪੈ ਜਾਏਗੀ ਆਪਣੇ। ਜੇ ਗੁਰੂ ਵਾਲੇ ਨਾ ਬਣੇ, ਨਾ ਗੁਰੂ ਧਾਰਨ ਕੀਤਾ, ਨਗੁਰੇ ਮਰ ਗਏ, ਨਾ ਮੁਕਤ ਮਿਲੇਗੀ, ਨਾ ਮਨੁੱਖਾ ਜਨਮ ਮਿਲੇਗਾ। ਜੇ ਆਪਾਂ ਗੁਰੂ ਵਾਲੇ ਬਣ ਜਾਂਗੇ, ਆਪਾਂ ਨੂੰ ਸੱਚੇ ਪਾਤਸ਼ਾਹ ਕਿਰਪਾ ਕਰਨਗੇ, ਆਪਣਾ ਧਾਰਿਆ ਮਨੁੱਖਾ ਜਨਮ ਸਫਲਾ ਹੋ ਜਾਏਗਾ। ਜੇ ਆਪਾਂ ਗੁਰੂ ਦੀ ਸ਼ਰਨ ਵਿੱਚ ਆ ਜਾਈਏ, ਸਾਸੋ ਜੀ, ਜਿਹੜੇ ਜਮਕਾਲ ਨੇ ਸਾਰੇ ਸੰਸਾਰ ਨੂੰ ਮੂੰਹ ਚ ਪਾ ਲੈਣਾ, ਗ੍ਰਾਸ ਲੈਣਾ, ਭਾਈ ਗੁਰਦਾਸ ਜੀ ਕਹਿੰਦੇ ਜੇ ਤੂੰ ਗੁਰੂ ਵਾਲਾ ਬਣ ਜਾਏ, ਗੁਰੂ ਦੀ ਸ਼ਰਨ ਵਿੱਚ ਆ ਜਾਵੇ, ਉਹ ਜਮਕਾਲ ਤੇਰੇ ਦਾਸਾਂ ਦਾ ਵੀ ਦਾਸ ਬਣ ਜਾਏਗਾ, ਤੇਰੇ ਸੇਵਕਾਂ ਦਾ ਸੇਵਕ, ਤੇਰੇ ਨੇੜੇ ਨਹੀਂ ਆ ਸਕਦਾ ਉਹ ਜਾਂ ਮੁਕਾਬਲ ਹੈ ਜਿਹੜਾ। ਭਾਈ ਗੁਰਦਾਸ ਜੀ ਨੇ 4 ਉਦਾਹਰਣਾਂ ਦੇ ਕੇ ਆਪਾਂ ਨੂੰ ਸਮਝਾਇਆ ਹੈ। ਕਾਗਜ਼ ਉੱਤੇ ਇੱਕ ਬੂੰਦ ਪਾਣੀ ਦੀ ਰੱਖ ਦੀਏ, ਇੱਕ ਜਾਂ 2 ਸਕਿੰਟਾਂ ਵਿੱਚ ਕਾਗਜ਼ ਨੂੰ ਗਾਲ ਕੇ ਥੱਲੇ ਲੰਘ ਜਾਂਦੀ ਹੈ। ਪਰ ਉਸੇ ਕਾਗਜ਼ ਨੂੰ ਆਪਾਂ ਘਿਓ ਲਾ ਕੇ ਦਰਿਆ 'ਚ ਸਿੱਟ ਦਈਏ, ਗਲੇ ਗਾਰੀ ਕਿਉਂਕਿ ਘਿਓ ਦੀ ਸੰਗਤ ਮਿਲ ਗਈ ਨਾ ਕਾਗਤ ਨੂੰ, ਪ੍ਰੈਕਟੀਕਲ ਕਰਿਓ ਨਹੀਂ ਗਲੇਗਾ ਪਾਣੀ ਚ। ਭਾਈ ਗੁਰਦਾਸ ਜੀ ਕਹਿੰਦੇ ਕਰੋੜਾਂ ਪੰਡਾਂ ਰੂੰ ਦੀਆਂ ਪਈਆਂ ਸੀ, ਢੇਰ ਲੱਗਿਆ ਹੋਇਆ ਰੂੰ ਦਾ, ਇੱਕ ਚੰਗਿਆੜੀ ਡਿੱਗ ਪਈ ਉਹਦੇ ਵਿੱਚ ਅੱਗ ਦੀ। ਉਹ ਚੰਗਿਆੜੀ ਨੇ ਕਰੋੜਾਂ ਪੰਡਾਂ ਰੂੰ ਦੀਆਂ ਸਾੜ ਕੇ ਸਵਾਹ ਕਰ ਦਿੱਤੀ। ਪਰ ਉਸੇ ਰੂਹ ਵਿੱਚੋਂ ਥੋੜਾ ਜਿਹਾ ਰੂਹ ਲੈ ਕੇ ਛੋਟੀ ਜਿਹੀ ਬੱਤੀ ਵੱਟੀ, ਬੱਤੀ ਵੱਟ ਕੇ ਦੀਵੇ ਵਿੱਚ ਤੇਲ ਪਾ ਕੇ ਉਹ ਜਗਾ ਦਿੱਤੀ। ਉਹ ਕਈ ਦਿਨ ਛੋਟੀ ਜਿਹੀ ਬੱਤੀ ਵੀ ਨਹੀਂ ਸੜੀ। ਹੁਣ ਤਾਂ ਵੈਸੇ ਆਪਾਂ ਗੁਰਦੁਆਰਿਆਂ ਚ ਬੁਝਾਉਣ ਤੇ ਲੱਕ ਬੰਨਿਆ ਹੋਇਆ ਵੀ ਜਗਣ ਨਹੀਂ ਦੇਣੀ। ਵੀ ਜੇ ਕਿਸੇ ਨੇ ਗੁਰਦੁਆਰੇ ਘਿਓ ਦਾ ਦੀਵਾ ਜਗਾ ਤਾ ਆਪਾਂ ਬ੍ਰਾਹਮਣ ਬਣ ਜਾਣਾ। ਇਹਨਾਂ ਨੇ ਐਗਰੀਮੈਂਟ ਪੜਿਆ ਹੋਣਾ ਕਿਤੇ ਵੀ ਬ੍ਰਾਹਮਣਾਂ ਨੂੰ ਐਗਰੀਮੈਂਟ ਹੈ ਦੀਵਾ ਜਗਾਉਣ ਦਾ, ਘਿਓ ਦੂਜਾ ਐਗਰੀਮੈਂਟ ਹੈ ਆ ਜਿਹੜਾ ਨਾਰੀਅਲ ਹੁੰਦਾ, ਇਹ ਵੀ ਜੇ ਕਿਤੇ ਸਿੱਖ ਨੇ ਫੜ ਲਿਆ ਤਾਂ ਵੀ ਬ੍ਰਾਹਮਣ ਬਣ ਜਾਣਾ। ਇਹ ਅੱਜ ਕੱਲ ਗੁਰੂਆਂ ਤੋਂ ਪੜ੍ਹੇ ਹੋਏ ਸਿਆਣੇ ਸਿੱਖ ਨੇ ਜਿਹੜੇ ਗੱਲਾਂ ਕਰਦੇ ਨੇ। ਗੁਰੂਆਂ ਨੂੰ ਇਹਨਾਂ ਗੱਲਾਂ ਦਾ ਨਹੀਂ ਸੀ ਪਤਾ, ਇਹਨਾਂ ਨੇ ਹੁਣ ਆਪਾਂ ਨੂੰ ਗਿਆਨ ਕਰਾਇਆ ਵੀ ਨਾਰੀਅਲ ਨੂੰ ਹੱਥ ਨਹੀਂ ਲਾਉਣਾ ਸਿੱਖ ਨੇ। ਹੁਣ ਜੇ ਤੇਲ ਮੱਲ ਵੇ ਸਿਰ 'ਚ ਕੁਛ ਨਹੀਂ ਹੁੰਦਾ ਨਾਰੀਅਲ ਦਾ, ਖੋਪਾ ਖਾ ਵੀ ਲਵੇ ਤਾਂ ਵੀ ਕੱਖ ਨਹੀਂ ਹੁੰਦਾ ਇਹਨੂੰ, ਵੀ ਉਹ ਨਿਕਲਿਆ ਤਾਂ ਨਾਰੀਅਲ ਹੀ ਹੋਇਆ। ਉਹ ਤੈਨੂੰ ਵਾਲ ਚੰਬੜਦੇ ਨੇ ਉਹਦੇ, ਜਿੱਦਣ ਕਲਗੀਧਰ ਪਾਤਸ਼ਾਹ ਨੇ ਖਾਲਸੇ ਨੂੰ ਗੁਰੂ ਗ੍ਰੰਥ ਸਾਹਿਬ ਦੇ ਲੜ ਲਾਇਆ ਸੀ, ਉਦਣ 5 ਪੈਸੇ ਤੇ ਨਾਰੀਅਲ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਰੱਖਿਆ ਸੀ ਕਲਗੀਧਰ ਪਾਤਸ਼ਾਹ, ਕਿ ਬਾਹਮਣ ਬਣਾਉਣ ਲੱਗੇ ਸੀ ਆਪਾਂ ਨੂੰ ਮਹਾਰਾਜ। ਦੇਖ ਲਓ ਪੜ੍ਹੇ ਸਿੱਖਾਂ ਦੀ ਗੁਰਮਤਿ ਪੜ੍ਹੋ। ਗੁਰਮਤਿ ਕਹਿੰਦੇ ਗੁਰਮਤ ਪ੍ਰਚੰਡ ਕਰ ਰਿਹਾ, ਪ੍ਰਚੰਡ ਕਹਿੰਦੇ ਨੇ ਅੱਗ ਲਾਉਣ ਨੂੰ। ਕਹਿੰਦੇ ਅਸੀਂ ਜਿਹੜੀ ਉੱਚੀ ਖਾਸੀ ਪ੍ਰਚੰਡ ਕਰਤੀ ਪਲੀਤਾ ਲਾ ਕੇ, ਪ੍ਰਚਾਰ ਪ੍ਰਸਾਰ ਕਰਨਾ ਚਾਹੀਦਾ ਹੈ। ਗੁਰਮਤ ਅਸੀਂ ਦੱਸਾਂਗੇ ਆਪਾਂ ਹੁਣ, ਸਾਸਜੀ ਗੁਰੂ ਘਰ ਦੇ ਵਿੱਚ ਜੋਤ ਜਗਦੀ ਰੱਖਣ ਵਾਸਤੇ ਬੜੀਆਂ ਕੁਰਬਾਨੀਆਂ ਦਿੱਤੀਆਂ। ਉਦਾਸੀ ਸਾਧੂਆਂ ਨੇ ਵੀ, ਗੁਰਸਿੱਖਾਂ ਨੇ ਵੀ, ਤਾਂ ਜਗ ਰਹੀ ਹੈ। ਇਹ ਸਾਡੇ ਸਿੱਖ ਹੀ ਬੁਝਾਉਣ ਤੇ ਲੱਗੇ ਪਏ ਨੇ, ਕਮਰ ਕਸੇ ਕਰ ਲਏ ਇਹਨਾਂ ਨੇ, ਕਹਿੰਦੇ ਨਹੀਂ ਜਗਣ ਦੇਣੀ, ਗੁਰਮਤਿ ਹੈ ਨਾ ਸਾਡੇ ਕੋਲ। ਜਦ ਬਦਲਨੀ ਨੇ ਹਰਿਮੰਦਰ ਸਾਹਿਬ ਦੀਆਂ ਕੰਧਾਂ ਵਿੱਚ ਬਰੂਦ ਭਰ ਕੇ ਟਹਿ ਟੇਰੀ ਕਰ ਦਿੱਤਾ ਹਰਿਮੰਦਰ ਸਾਹਿਬ ਨੂੰ, ਭਾਈ ਮਨਸਾ ਸਿੰਘ ਰਾਤ ਨੂੰ ਸਰੋਵਰ ਵਿੱਚ ਤਰ ਕੇ ਜਾ ਕੇ ਦੀਵਾ ਜਗਾ ਕੇ ਕਹਿੰਦਾ, ਉਹ ਬਦਲਨੀ ਰਾਵਣ ਦੀ ਲੰਕਾ ਨਹੀਂ ਜਿੱਥੇ ਦੀਵਾ ਗੁੱਲ ਹੋ ਜਾਵੇ। 1 ਲੱਖ ਪੂਤ 1.25 ਲੱਖ ਨਾਤੀ ਤੇ ਰਾਵਣ ਘਰ ਦੀਆ ਨਾ ਬਾਤੀ। ਇਹ ਜਿਉਂਦੀ ਕੌਮ ਦਾ ਘਰ ਹੈ, ਇੱਥੇ ਦੀਵਾ ਬੁੱਝ ਨਹੀਂ ਸਕਦਾ ਹੈ। ਜਿਉਂਦੀ ਕੌਮ ਦੀ ਨਿਸ਼ਾਨੀ ਹੈ ਕਿ ਉੱਥੇ ਦੀਵਾ ਬੁਝਾ ਨਹੀਂ ਸਕਦਾ। ਜਗ ਰਿਹਾ ਅਖੰਡ, ਪਰ ਇੱਕ ਖਿਆਲ ਰੱਖਿਓ, ਜਿਨ੍ਹਾਂ ਨੇ ਇਸ ਘਰ ਦਾ ਬੁਝਾਇਆ ਉਸ ਘਰ 'ਚ ਜਗੇਗਾ ਨਹੀਂ, ਉਸ ਘਰ ਦਾ ਜ਼ਰੂਰ ਗੁੱਲ ਹੋ ਜਾਏਗਾ ਦੀਵਾ, ਪਰ ਇੱਥੇ ਨਹੀਂ ਬੁੱਝ ਸਕਦਾ। ਜਿਉਂਦੀ ਕੌਮ ਦੀ ਨਿਸ਼ਾਨੀ ਹੈ ਅਖੰਡ। ਦੁਖਨਿਵਾਰ ਸਾਹਿਬ ਜਗਦੀ ਹੈ, ਫਤਿਹਗੜ੍ਹ ਸਾਹਿਬ, ਆਨੰਦਪੁਰ ਸਾਹਿਬ, ਮੁਕਤਸਰ ਸਾਹਿਬ, ਅੰਮ੍ਰਿਤਸਰ ਸਾਹਿਬ, ਦਮਦਮਾ ਸਾਹਿਬ ਜਗਦੀ ਰਹੇਗੀ ਜਿੰਨਾ ਚਿਰ ਸੰਸਾਰ ਹੈ। ਯਤਨ ਤਾਂ ਬੜਾ ਕਰ ਰਹੇ ਨੇ, ਕੀ ਪਤਾ ਲੱਗਦਾ ਕਲਯੁਗ ਦੀ ਫੌਜ ਦਾ। ਭਾਈ ਗੁਰਦਾਸ ਜੀ ਕਹਿੰਦੇ ਛੋਟੀ ਜੀ ਬੱਤੀ ਨੀ ਬੁੱਝਦੀ ਕਈ ਦਿਨ ਜੇ ਉਹਨੂੰ ਤੇਲ ਦੀ ਸੰਗਤ ਮਿਲ ਜਾਏ। ਥੋੜਾ ਜਿਹਾ ਲੋਹਾ ਸੁੱਟਿਆ ਪਾਣੀ ਤੇ ਡੁੱਬ ਗਿਆ, ਉਸੇ ਲੋਹੇ ਨੂੰ ਸੰਗਤ ਮਿਲੀ ਲੱਕੜ ਦੀ, ਬੇੜੀ ਨਾਲ ਲਾਤਾ ਨਾ ਲੋਹਾ, ਸਮੁੰਦਰਾਂ ਚ ਨਹੀਂ ਡੁੱਬੇਗਾ ਜਦ ਉਹਨੂੰ ਸੰਗਤ ਮਿਲ ਗਈ। ਭਾਈ ਗੁਰਦਾਸ ਜੀ ਕਹਿੰਦੇ ਜਿਹੜੇ ਜਮਕਾਲ ਨੇ ਸਾਰੇ ਸੰਸਾਰ ਨੂੰ ਮੂੰਹ ਚ ਪਾ ਲੈਣਾ, ਭੱਖ ਲੈਣਾ, ਜਦ ਤੂੰ ਗੁਰੂ ਦੀ ਸ਼ਰਨ ਵਿੱਚ ਆ ਜਾਏਗਾ ਤੈਨੂੰ ਗੁਰੂ ਦੀ ਸੰਗਤ ਮਿਲ ਜਾਏਗੀ ਤਾਂ ਉਹ ਤੇਰੇ ਸੇਵਕਾਂ ਦਾ ਸੇਵਕ ਬਣ ਜਾਏਗਾ। ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ, ਕਿਰਤਾਸ ਕਾਗਜ਼, ਜਿਉਂ ਕਾਗਜ਼ ਬੁੰਦਾਰੇ, ਬਾਣੀ ਚ ਵੀ ਮਾਰ ਨੇ ਪ੍ਰਮਾਣ ਦਿੱਤਾ, ਜੈਸੇ ਕਿਰਤਾਸ ਗਰ ਜਾਤ ਜਲ ਬੂੰਦ ਭਰੀ, ਕਿਰਤ ਸਨ ਮੱਧ ਜਲ ਮੱਧ ਸਾਵਧਾਨ ਹੈ, ਪਾਣੀ ਚ ਵੀ ਨਹੀਂ ਗਲੇਗਾ ਫਿਰ, ਕਿੱਥੇ ਉਹਨੂੰ ਬੂੰਦ ਗਾਲ ਦਿੰਦੇ ਸੀ ਕਿੱਥੇ ਪਾਣੀ ਚ ਨਹੀਂ ਗਲੇਗਾ। ਜੈਸੇ ਕੋਟ ਭਾਰ ਤੂਲ ਤਨਕ ਚਿੰਨ ਗਜਰੈ, ਕਰੋੜਾਂ ਪੰਡਾਂ ਰੋਂਦੀਆਂ ਚੰਗਿਆੜੀ ਨਾਲ ਸੜ ਜਾਂਦੀਆਂ ਨੇ, ਤੇਲ ਮੇਲ ਦੀਪਕ ਮੈਂ ਬਾਤੀ ਵਿਦਮਾਨ ਹੈ, ਤੇਲ ਦੀ ਸੰਗਤ ਮਿਲ ਗਈ ਬੱਤੀ ਨਹੀਂ ਸੜੀ ਹੈ, ਸੰਗਤ ਮਿਲ ਗਈ ਨਾ। ਜੈਸੇ ਲੋ ਬੂਢਤ ਸਲਲ ਮੈਂ ਡਾਰਤ ਹੀ, ਪਾਣੀ ਚ ਸਿੱਟਿਆ ਲੋਹਾ ਤੇ ਡੁੱਬ ਗਿਆ, ਰੱਤੀ ਜਿੰਨਾ ਹੀ ਸਿੱਟਿਆ ਪਾਉਂਦਾ, ਕਾਸ਼ਟ ਪ੍ਰਸੰਗ ਗੰਗ ਸਾਗਰ ਨਾ ਮਾਨ ਹੈ, ਜਦ ਉਹ ਲੱਕੜ ਦੇ ਨਾਲ ਲੱਗਿਆ ਲੋਹਾ ਵੇਖੋ ਸਾਗਰਾਂ ਸਮੁੰਦਰਾਂ ਚ ਨਹੀਂ ਡੁੱਬਦਾ। ਐਸੇ ਜਮ ਕਾਲ ਬਿਆਲ ਸਗਲ ਸੰਸਾਰ ਗ੍ਰਸੈ, ਸਤਿਗੁਰ ਭੇਟਤ ਹੀ ਦਾਸਨ ਦਾਸਾਨ ਹੈ। ਜੇ ਤੂੰ ਗੁਰੂ ਵਾਲਾ ਬਣ ਜਾ ਨਾ ਤਾਂ ਉਹ ਜਿਹੜਾ ਜਮਕਾਲ ਹੈ ਜਿਹਨੇ ਸਾਰੇ ਮੂੰਹ ਪਾ ਲੈਣਾ ਸੰਸਾਰ ਨੂੰ, ਤੇਰੇ ਸੇਵਕਾਂ ਦਾ ਸੇਵਕ ਬਣ। ਇਸ ਕਰਕੇ ਮਨੁੱਖਾ ਜਨਮ ਮਿਲਿਆ, ਆਪਾਂ ਜੇ ਨਾ ਗੁਰੂ ਵਾਲੇ ਬਣੇ ਵਿਅਰਥ ਚੱਲਿਆ ਜਾਏਗਾ। ਇਹ ਤਾਂ ਸਭ ਨੂੰ ਹੀ ਪਤਾ ਕਿ ਆਪਣਾ ਇੱਕ ਦਿਨ ਅੰਤ ਆਉਣਾ ਹੈ, ਜਾਂ ਰਹਿਣਾ ਨਾਹੀਂ ਹੈ ਤੇ ਜਗ ਤਾਂ ਕਾਇਤ ਗਰਭ ਹੰਢੀ ਹੈ, ਮੰਦਾ ਕਿਸੇ ਨਾ ਆਖੀਏ ਪਰ ਅੱਖਰ ਇਹੋ ਬੁੱਝੀਏ ਮੂਰਖੇ ਨਾਲ ਨਾ ਲੁਝੀ। ਸਭ ਨੂੰ ਪਤਾ ਕਿ ਸਰੀਰ ਦਾ ਅੰਤ ਆਏਗਾ, ਇਹ ਵੀ ਨਹੀਂ ਪਤਾ ਕਦੋਂ ਤੇ ਕਿੱਥੇ ਆਏਗਾ। ਕਹਾਂ ਵਸਾਸਾ ਇਸ ਭਾਂਡੇ ਕਾ ਇਤਨਕ ਲੱਗੇ ਠਣਕਾ, ਜਿਵੇਂ ਮਿੱਟੀ ਦੇ ਭਾਂਡੇ ਦੀ ਗਰੰਟੀ ਨਹੀਂ ਦਿੰਦੇ ਨਾ ਲੋਕ ਬਣਾਉਣ ਵਾਲੇ, ਅੱਜ ਕੱਲ ਪ੍ਰਜਾਪਤ ਕਹਿੰਦੇ ਨੇ ਬਾਣੀ ਚ ਕੁਮਾਰ ਸ਼ਬਦ ਲਿਖਿਆ ਜਿੱਥੇ ਵੀ ਲਿਖਿਆ, ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜਣ ਹਾਰੈ ਨਾ ਕਛ ਪੋਚ, ਮਾਟੀ ਕੇ ਭਾਂਡੇ ਨਾ ਕਛ ਪੋਚ ਕੁਮਾਰ। ਇਹ ਤਾਂ ਕਰਮ ਦਾ ਨਾਮ ਹੈ, ਇਹਦੇ ਵਿੱਚ ਕੋਈ ਨੀਵਾਂ ਜਾਂ ਉੱਚਾਪਣ ਤਾਂ ਹੈ ਨਹੀਂ। ਜੇ ਸੋਨੇ ਦਾ ਕੰਮ ਕਹਿ ਕਰਦਾ ਉਹਨੂੰ ਸੁਨਿਆਰਾ ਕਹਿੰਦਾ ਕਿ ਪਾਪ ਲੱਗ ਗਿਆ ਉਹਨੂੰ, ਸੋਨਾ ਘੜਦਾ ਸੁਨਿਆਰ ਬਣ ਗਿਆ, ਕੋਈ ਬਣਾਉਣ ਲੱਗ ਜਾਏ ਸੋਨੇ ਦੇ ਗਹਿਣੇ। ਇਸੇ ਤਰ੍ਹਾਂ ਇਹ ਤਾਂ ਕਿੱਤੇ ਦਾ ਨਾਮ ਹੈ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ, ਇਹ ਤਾਂ ਕੰਮ ਦੇ ਨਾਮ ਨੇ। ਅੱਜ ਕੱਲ ਲੜਦੇ ਫਿਰੀ ਜਾਂਦੇ ਲਓ ਜੀ ਸਾਨੂੰ ਤਾਂ ਇਹਨਾਂ ਨੇ ਆਹ ਕਹਿਤਾ ਉਹ ਕਹਿਤਾ, ਸਾਰੇ ਭਗਤਾਂ ਨੇ ਆਪਣੀ ਜਾਤੀ ਦਾ ਨਾਮ ਲੈ ਕੇ ਦੱਸਿਆ ਹੋਇਆ। ਕਬੀਰ ਜੀ ਕਹਿੰਦੇ ਲੋਕੀ ਮੈਨੂੰ ਸਾਨੂੰ ਮਖੌਲ ਕਰਦੇ ਸੀ ਜਲਾਹੇ ਸਮਝ ਕੇ, ਪਰ ਮੈਂ ਬਲਿਹਾਰੇ ਜਾਣਾ ਇਸ ਜਾਤੀ ਜਲਾਹੇ ਜਾਤੀ ਤੋਂ ਜਿਹਦੇ ਚ ਮੈਂ ਜਨਮ ਲੈ ਕੇ ਉਹ ਪਰਮਾਤਮਾ ਦੀ ਪ੍ਰਾਪਤੀ ਕਰ ਲਈ। ਭਗਤ ਨਾਮਦੇਵ ਜੀ ਨੇ ਸਾਰੇ ਭਗਤਾਂ ਨੇ ਆਪਣੀ ਜਾਤੀ ਬਾਰੇ ਜ਼ਿਕਰ ਕੀਤਾ। ਇਹ ਤਾਂ ਕੰਮਾਂ ਦੇ ਨਾਂ ਨੇ, ਇਹਦੇ ਵਿੱਚ ਕੋਈ ਨੀਚ ਊਚ ਪੁਣਾ ਨਹੀਂ ਹੈ। ਨੀਚ ਪੁਣਾ ਤੇਰੇ ਕਰਮਾਂ ਕਰਕੇ, ਊਚ ਪੁਣਾ ਤੇਰੇ ਕਰਮਾਂ। ਉੱਚੇ ਕਰਮ ਕੋਈ ਵੀ ਕਰੇ ਉਹਦਾ ਸਤਿਕਾਰ ਹੋਏਗਾ, ਨੀਵੇਂ ਕਰਮ ਚਾਹੇ ਉੱਚੀ ਜਾਤੀ ਦਾ ਕਰੇ ਉਹਦਾ ਨਰਾਦਰ ਹੋਏਗਾ। ਨਰਾਦਰ ਸਤਿਕਾਰ ਤਾਂ ਕਰਮ ਦਾ, ਕਿਸੇ ਜਾਤੀ ਨਾਲ ਕੋਈ ਕਰਮ ਨਹੀਂ ਜੁੜਿਆ ਹੋਇਆ। ਐਵੇਂ ਲੋਕੀ ਝਗੜਿਆਂ ਚ ਪੈ ਕੇ ਦੁਖੀ ਹੁੰਦੇ ਫਿਰਦੇ। ਜਦ ਆਪਾਂ ਮਿੱਟੀ ਦਾ ਭਾਂਡਾ ਲੈਣ ਜਾਂਦੇ ਹਾਂ ਨਾ, ਉਹਨੂੰ ਆਪਾਂ ਕਹਿੰਦੇ ਵੀ ਡਬਲ ਪੈਸੇ ਲੈ ਲੈ ਪਰ ਇਹਦੀ ਗਰੰਟੀ ਦੇ ਦੇ। ਉਹ ਕਹਿੰਦੇ ਜੀ ਮਿੱਟੀ ਦਾ ਭਾਂਡਾ, ਠੋਕਰ ਲੱਗੀ ਇਹਨੇ ਟੁੱਟ ਜਾਣਾ, ਗਰੰਟੀ ਕਿਆ ਇਹਦੀ? ਨਹੀਂ ਨਾ ਦਿੰਦਾ। ਭਾਂਡੇ ਤਾਂ ਸਾਂਭ ਕੇ ਰੱਖੇ ਜਾਣਗੇ ਪਰ ਇਹ ਸਰੀਰ ਰੂਪੀ ਭਾਂਡਾ ਪਤਾ ਨਹੀਂ ਕਿੱਥੇ ਇਹਦੀਆਂ ਠੀਕਰੀਆਂ ਕਿੱਲਣ ਜਾਣਗੇ। ਗੁਰੂ ਵਾਲੇ ਬਣ ਜਾਣਾ ਚਾਹੀਦਾ। ਜੇ ਇੱਕ ਸਵਾਸ ਰਹਿੰਦਿਆਂ ਵੀ ਗੁਰੂ ਵਾਲਾ ਬਣ ਜਾਵੇ, ਗੁਰੂ ਫਿਰ ਆਪਣੇ ਦੀ ਸੇਵਕ ਦੀ ਪ੍ਰਤਪਾਲ ਕਰਦਾ ਹੈ। ਸਤਿਗੁਰ ਸਿੱਖ ਕੀ ਕਰੇ ਪ੍ਰਤਪਾਲ, ਸੇਵਕੋ ਗੁਰ ਸਦਾ ਦਿਆਲ। ਪਰ ਕਰੇਗਾ ਆਪਣੇ ਦੀ ਪ੍ਰਤਪਾਲ। ਜੇ ਨਹੀਂ ਗੁਰੂ ਵਾਲਾ ਬਣਿਆ ਫਿਰ ਇਹ ਆਪਣੇ ਕਰਮਾਂ ਦੇ ਮੁਤਾਬਕ ਜੰਮਦਾ ਮਰਦਾ ਫਿਰੇਗਾ। ਔਰ ਜਦ ਸਮਾਪਤੀ ਹੋਏਗੀ ਨਾ ਦੀਵਾਨ ਦੀ, ਆ ਮਾਈਆਂ ਨਾਲ ਜਿਹੜੇ ਛੋਟੇ ਛੋਟੇ ਬੱਚੇ ਆਏ ਨੇ, ਆਪਣੇ ਬੱਚਿਆਂ ਨੂੰ ਉਂਗਲੀ ਲਾ ਕੇ ਆਪਣੇ ਘਰ ਲੈ ਜਾਣਗੇ, ਕਿਸੇ ਦੇ ਬੱਚੇ ਨੂੰ ਤਾਂ ਨਹੀਂ ਲਿਜਾਣਗੀਆਂ। ਉਹ ਗੁਰੂ ਆਪਣੇ ਲੋਕ ਨੂੰ ਲੈ ਜਾਂਦਾ, ਆਪਣੇ ਸੇਵਕ ਨੂੰ ਜਿਹੜਾ ਗੁਰੂ ਵਾਲਾ ਬਣ ਜਾਂਦਾ, ਨਹੀਂ ਜਾਣ ਦਿੰਦਾ ਉਹਨੂੰ ਨਰਕ ਦੇ ਵਾਲੇ ਪਾਸੇ। ਤੇ ਜੇ ਸਿੱਖ ਹੀ ਕਹੇ ਮੇਰਾ ਜੇ ਮਨ ਨਹੀਂ ਮੰਨਦਾ ਫਿਰ ਤਾਂ ਜਾਏਗਾ ਹੀ ਉਧਰ ਨੂੰ। ਜਿਤਨੇ ਨਰਕ ਸਭ ਮਨਮੁਖ ਭੋਗੈ, ਗੁਰਮੁਖ ਲੇਪ ਨਾ ਮਾਸਾ ਹੈ। ਫਿਰ ਤਾਂ ਨਰਕਾਂ ਨੂੰ ਜਾਣ ਦਾ ਆਪ ਹੀ ਤਿਆਰੀ ਕਰੀ ਫਿਰਦਾ। ਤੂੰ ਗੁਰੂ ਵਾਲਾ ਬਣ ਜਾ, ਫਿਰ ਗੁਰੂ ਜਾਣੇ ਤੇ ਗੁਰੂ ਦਾ ਕੰਮ ਜਾਣੇ। ਇਹ ਸਰੀਰ ਮਿਲਿਆ ਸਦਾ ਨਹੀਂ ਰਹਿਣਾ ਆਪਣੇ ਕੋਲ, ਆਪਾਂ ਨੂੰ ਇੱਕ ਚਾਂਸ ਮਿਲਿਆ ਸਦਾ ਵਾਸਤੇ, ਆਪਣੇ ਗਲ ਚੋਂ ਜੰਮਣ ਮਰਨ ਦਾ ਦੁੱਖ ਲਾਉਣ ਵਾਸਤੇ। ਕੰਮ ਵੀ ਕਰਨੇ ਨੇ, ਵਿਹਾਰ ਵੀ ਕਰਨੇ ਨੇ, ਪਰਿਵਾਰ ਵੀ ਪਾਲਣਾ ਹੈ, ਪਰ ਕਿਤੇ ਫੇਰ ਹੀ 84 ਦੇ ਦੁੱਖ ਨਾ ਭੋਗਣੇ ਪੈਣ। ਗੁਰੂ ਵਾਲ ਵੀ ਬਣ ਜਾਣਾ ਕਿ ਆਪਣਾ ਦੋਵੇਂ ਲੋਕ ਸਹੇਲੇ ਹੋ ਜਾਣ। ਸਵੇਰੇ 9 ਵਜੇ ਇੱਥੇ ਗੁਰੂ ਘਰ ਵਿੱਚ ਅੰਮ੍ਰਿਤ ਛਕਾਇਆ ਜਾਣਾ ਸਵੇਰੇ। ਜਿਨ੍ਹਾਂ ਨੇ ਅੰਮ੍ਰਿਤ ਛਕਣਾ, ਕੇਸੀ ਇਸ਼ਨਾਨ ਕਰਕੇ ਨਵੀਨ ਜਾਂ ਸ਼ੁੱਧ ਵਸਤਰ ਪਹਿਣ ਕੇ, ਕੇਸ ਅਕਾਲ ਪੁਰਖ ਨੇ ਦੇ ਕੇ ਭੇਜਿਆ, ਆਪਾਂ ਰੱਖਣੇ ਨੇ। ਪਰਮਾਤਮਾ ਨਾਲ ਮੱਥਾ ਨਹੀਂ ਲਾਉਣਾ ਹੈ ਕਿ ਅਸੀਂ ਸਿਆਣੇ ਹਾਂ, ਪਰਮਾਤਮਾ ਸਿਆਣਾ। ਸਤਸੰਗ ਜੀ, ਜਿਹਨੇ ਦੇਖ ਕੇ ਭੇਜੀਆਂ ਨੇ ਤੈਨੂੰ ਦਾਤਾਂ, ਸਾਬਤ ਸੂਰਤ ਰੱਬ ਬਣਾਈ, ਇਹ ਰੱਬ ਨੇ ਬਣਾਈ ਹੈ ਤੇਰੀ ਸੂਰਤ। ਪਰ ਇਹ ਕਹਿੰਦੇ ਰੱਬ ਨੂੰ ਪਤਾ ਨਹੀਂ ਸੀ ਬੰਦਾ ਕਿਵੇਂ ਦਾ ਬਣਾਉਣਾ ਹੈ। ਸਾਡੇ ਦਾੜਾ ਕੇਸ ਲਾ ਤਾ, ਮਾਈਆਂ ਦੇ ਲਾਇਆ ਹੀ ਨਹੀਂ। ਇਹ ਹੁਣ ਮਾਈਆਂ ਵਰਗੇ ਮੂੰਹ ਬਣਾਉਂਦੇ ਨੇ ਰਗੜ ਰਗੜ ਕੇ। ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਅਰਦਾਸ ਕਰਦੇ ਵੀ ਸਾਡੇ ਦਾੜਾ ਕਿਸ ਨਾ ਆਵੇ, ਜੇ ਹੋਰ ਇੱਛਾ ਪੂਰੀਆਂ ਕਰਦੇ ਇਹ ਨਹੀਂ ਕਰੇਗਾ, ਇਹ ਵੀ ਕਰਦੇਗਾ। ਨਾਲੇ ਤੁਹਾਡਾ ਖਰਚ ਖਤਮ ਹੋ ਜਾਊਗਾ, ਨਾਲੇ ਇਦੂ ਸਾਫ਼ ਹੋ ਜਾਊਗਾ ਮੂੰਹ। ਦੇਖੋ ਪਛਾਣ ਬਣਾਈ ਰੱਬ ਨੇ ਮਰਦ ਦੀ, ਮਾਈਆਂ ਬੀਬੀਆਂ ਦੀ। ਪਰ ਕਹਿੰਦੇ ਨਹੀਂ ਅਸੀਂ ਸਿਆਣੇ ਰੱਬ ਨਾਲ। ਦੇਖ ਲਓ ਹਾਰ ਤਾਂ ਤੁਸੀਂ ਜਾਣਾ ਹੀ, ਇਹ ਆਉਂਦੇ ਰਹਿਣਗੇ, ਤੁਸੀਂ ਕੱਟਦੇ ਰਹੋਗੇ। ਫਿਰ ਹਾਰੇ ਹੋਏ ਦੀ ਹਾਲਤ ਕੀ ਹੁੰਦੀ? ਨੀਵਾਂ ਮੂੰਹ ਕਰਕੇ ਤੁਰਿਆ ਜਾਂਦਾ ਵੀ ਹਾਰ ਗਿਆ ਨਾ, ਨੀਵੀਂ ਪਾ ਕੇ ਤੁਰਿਆ ਜਾਏਗਾ ਰੱਬ ਗੱਲੀ। ਭਗਵਾਨ ਰਾਮ ਚੰਦਰ ਜੀ ਦੇ ਕਿੱਡੇ ਕਿੱਡੇ ਕੇਸ ਨੇ, ਉਂਝ ਰਾਮ ਜੀ ਕਿਰਪਾ ਕਰੋ, ਰਾਮ ਜੀ ਦਾ ਕੇਸਾ ਧਾਰੀ ਨੇ, ਜੱਟਾ ਜੂਟ ਨੇ। ਕ੍ਰਿਸ਼ਨ ਭਗਵਾਨ ਦੇਖੋ, ਕੇਸੋ ਤਾਂ ਉਹਦਾ ਨਾਂ ਰੱਖਿਆ ਕੇਸਾ ਧਾਰੀ, ਮੁਹੰਮਦ ਸਾਹਿਬ ਜੱਟਾ ਜੂਟ। ਅੱਜ ਦੇ ਜਿੰਨੇ ਵੀ ਅਲਮਤੀ ਗੁਰੂ ਨੇ ਸਾਰੇ ਕੇਸਾ ਧਾਰੀ ਨੇ, ਜੱਟਾ ਜੂਟ ਨੇ ਸਾਰੇ। ਨਹੀਂ ਰੱਬ ਤੋਂ ਬਖਸ਼ਿਸ਼ ਮਿਲੇ। ਦੇਖੋ ਜਦੋਂ ਉਹਦੇ ਕਿਤੇ ਵੀ ਦਖਲਬਾਜ਼ੀ ਕਰੇਗਾ ਨਾ ਤਾਂ ਸਰਾਦ ਲੰਘੇ ਨਾ ਸਰਾਦ। ਤੁਸੀਂ ਕਿਸੇ ਪੰਡਿਤ ਵੀਰ ਨੂੰ ਪੁੱਛਿਓ ਵੀ ਤੁਸੀਂ ਮੁੰਡਨ ਨਹੀਂ ਕਰਿਆ ਸਰਾਦਾਂ 'ਚ ਕੀ ਗੱਲ? ਕਹਿੰਦੇ ਨਾ ਦੇਣ ਵਾਲੇ ਦਾ ਦਾਨ ਲੱਗਦਾ ਨਾ ਲੈਣ ਵਾਲੇ ਦਾ ਲੱਗਦਾ। ਰੱਬ ਦੇ ਭਾਣੇ 'ਚ ਦਖਲਬਾਜ਼ੀ ਕਰਦੇ ਨਾ ਆਪਾਂ। ਕੇਸ ਰੱਖਣ ਦੀ ਨਿਸ਼ਾਨੀ ਭਾਣੇ ਵਿੱਚ ਵਿਚਰਨਾ, ਜਿਵੇਂ ਤੂੰ ਬਣਾਇਆ ਜਿਵੇਂ ਰੱਖੇਗਾ ਸੱਤ ਹੈ। ਕੇਸ ਰੱਖਣੇ ਉਹਦੇ ਭਾਣੇ ਵਿੱਚ ਰਹਿਣ ਦੀ ਨਿਸ਼ਾਨੀ ਕਿ ਭਗਵਾਨ ਸਾਨੂੰ ਮਨਜ਼ੂਰ ਹੈ ਜਿਵੇਂ ਤੂੰ ਸਾਡਾ ਸਰੂਪ ਬਣਾਇਆ ਹੈ ਜਿਵੇਂ ਰੱਖੇਗਾ ਦੁੱਖ ਸੁੱਖ ਵੀ ਸਾਨੂੰ ਮਨਜ਼ੂਰ ਹੈ। ਕੇਸ ਰੱਖਣੇ ਭਾਣੇ ਵਿੱਚ ਰਹਿਣ ਦੀ ਨਿਸ਼ਾਨੀ, ਕੰਘਾ ਕੇਸਾਂ ਵਿੱਚ ਰੱਖਣਾ। ਸਾਫ ਤਾਂ ਕੰਘੀ ਨਾਲ ਵੀ ਹੋ ਜਾਂਦੇ ਆ ਕੇਸ, ਪਰ ਕੰਘਾ ਕਿਉਂ ਬਖਸ਼ਿਆ ਹੈ? ਕੰਘੀ ਮਸ਼ੀਨ ਵਿੱਚ ਬਣਦੀ ਹੈ, ਕੰਘਾ ਆਰੀ ਨਾਲ ਚੀਰ ਕੇ ਬਣਦਾ। ਇਹ ਸਾਇੰਸ ਵਾਲੇ ਨੇ ਵੀ ਆਖਿਆ ਵੀ ਕੰਘੀ ਨਾਲੋਂ ਕੰਘਾ ਜ਼ਿਆਦਾ ਲਾਭਦਾਇਕ ਹੈ ਕੇਸਾਂ ਨੂੰ। ਕੰਘਾ ਇਹ ਆਪਾਂ ਨੂੰ ਉਪਦੇਸ਼ ਕਰਦਾ ਵੀ ਮੈਂ ਆਪਣੇ ਆਪ ਨੂੰ ਚਰਾਇਆ ਪਹਿਲਾਂ ਆਰੀ ਨਾਲ, ਆਪਣਾ ਆਪ ਖਤਮ ਕਰਕੇ ਫਿਰ ਸਿਰ ਦੇ ਸਭ ਤੋਂ ਉੱਚੇ ਹਿੱਸੇ ਜਾ ਕੇ ਸੁਸ਼ੋਭਿਤ ਹੋਇਆ। ਜੇ ਤੂੰ ਸਭ ਤੋਂ ਉੱਚਾ ਮਰਾਤਮਾ ਰੱਬ ਨੂੰ ਪਾਉਣਾ ਫਿਰ ਆਪਣੀ ਹੋਮੇ ਗਵਾ ਦੇ, ਮਟਾ ਦੇ ਆਪਣੀ ਹਸਤੀ ਕੋ, ਅਗਰ ਕਿਸ ਮਰਾਤਬਾ ਚਾਹ। ਕੰਘਾ ਉਪਦੇਸ਼ ਕਰਦਾ ਇਕੱਲੇ ਕੇਸ ਸਾਫ ਕਰਨ ਵਾਸਤੇ ਨਹੀਂ ਦਿੱਤਾ ਹੈ। ਉਹ ਕਹਿੰਦਾ ਮੇਰੀ ਡਿਊਟੀ ਹੈ ਕੇਸ ਮੁਰਦਾ ਬਾਹਰ ਕੱਢਣੇ ਤੇ ਸ਼ੁੱਧ ਰੱਖਣਾ। ਗੁਰੂ ਦੇ ਉਪਦੇਸ਼ ਨਾਲ ਆਪਣੇ ਮਨ ਨੂੰ ਸ਼ੁੱਧ ਰੱਖਣਾ ਹੈ ਪਕਾਰਾਂ ਨੂੰ ਬਾਹਰ ਕੱਢ ਕੇ। ਕੰਘਾ ਤਾਂ ਧਾਰਨ ਕਰਨਾ, ਹੱਥ ਵਿੱਚ ਕੜਾ ਪਾਇਆ ਆਪਣੇ। ਤੁਸੀਂ ਕਿਸੇ ਮੌਲਵੀ ਕੋਲ ਚਲੇ ਜਾਓ ਜਿਹੜਾ ਕਲਾਮਾਂ ਜਾਣਦਾ, ਉਹਨੂੰ ਕਹੋ ਮੌਲਵੀ ਜੀ ਮੈਨੂੰ ਕਲਾਮਾਂ ਸਿਖਾ ਦਿਓ। ਉਹ ਕਹੂਗਾ ਸਿਖਾ ਦਿੰਦਾ ਪਰ ਕੜਾ ਲਾ ਦੇ ਲੋਏ ਦਾ। ਕਿਉਂ ਜੀ? ਇੱਥੇ ਮੇਰੀ ਕਲਾਮ ਨਹੀਂ ਚੱਲਦੀ ਜਿਹਦੇ ਉੱਤੇ ਲੋਹਾ ਹੋਵੇ ਸਰੀਰ ਦੇ ਉੱਤੇ। ਐਵੇਂ ਥੋੜਾ ਦੇਰ ਤਾਂ ਵੀ ਸੋਹਣਾ ਲੱਗੇਗਾ ਕੜਾ। 239 ਸਾਲ ਲੱਗੇ ਤਿਆਰ ਕਰਨ ਵਾਸਤੇ, ਖਾਲਸ ਕਰਨ ਵਾਸਤੇ ਖਾਲਸਾ 239 ਸਾਲ। ਫਿਰ ਇਹ ਗੁਣ ਦਿੱਤੇ ਨੇ ਤੈਨੂੰ, ਕੋਈ ਸਵਾਲ ਕਰੇ ਲਓ ਜੀ ਕੜਾ ਪਾ ਕੇ ਰੱਬ ਮਿਲ ਜਾਂਦਾ ਕਿਤੇ? ਕਿਰਪਾਨ ਪਾਈ ਫਿਰਦੇ ਨੇ, ਪਾਈ ਫਿਰਦੇ ਨਹੀਂ ਹੈਗੇ। ਇਹ ਤਾਂ ਆਪਾਂ ਨੂੰ ਲਈ ਫਿਰਦੀ ਹੈ, ਕਿਰਪਾਨ ਕਰਕੇ ਫਿਰਦੇ। ਉਹ ਮਰ ਨੇ ਕੜਾ ਬਖਸ਼ਿਆ ਤੇਰੇ ਹੱਥ ਚ ਪਾਇਆ। ਕੋਈ ਵੀ ਕੰਮ ਹੈ ਭਾਵੇਂ ਵਿਹਾਰ ਹੈ ਭਾਵੇਂ ਕਿਰਤ ਹੈ ਭਾਵੇਂ ਹੱਥਾਂ ਨਾਲ ਹੁੰਦੀ ਹੈ। ਜਦ ਇਹ ਖੰਡੇ ਵੱਟ ਦਾ ਚੂਲਾ ਛਕਦਾ ਹੱਥਾਂ ਨਾਲ, ਕੜਾ ਨਾਲ ਹੁੰਦਾ ਨਾ ਅੱਗੇ ਵੀ ਖਾਲਸਾ ਜੀ ਹੱਥ ਗੁਰੂ ਦੇ ਹੋ ਗਏ ਨੇ ਅੰਮ੍ਰਿਤ ਛਕ ਕੇ, ਅੱਜ ਤੋਂ ਇਹਨਾਂ ਹੱਥਾਂ ਨਾਲ ਬਰਿਆਈ ਨਾ ਕਰੀਏ, ਗੁਰੂ ਦੇ ਹੱਥ ਹੋ ਚੁੱਕੇ। ਜਦ ਹੱਥ ਅੱਗੇ ਕਰੇਗਾ ਕੜਾ ਆਪਣੇ ਆਪ ਹੀ ਅੱਗੇ ਜਾਏਗਾ, ਤੈਨੂੰ ਦੱਸੇਗਾ ਵੀ ਧਿਆਨ ਰੱਖੀ, ਸੁਚੇਤ ਕਰਦਾ। ਇਹ ਗੁਣ ਧਾਰਨ ਕਰਨੇ ਨੇ। ਉਪਾਈ ਤਾਂ ਆਪਾਂ ਭਾਵੇਂ ਜਿਵੇਂ ਮਰਜ਼ੀ ਫਿਰੀ, ਫਿਰ ਹੱਥਾਂ ਨਾਲ ਫਿਰ ਗਲ ਵੱਢੀਏ ਜਾਂ ਚੋਰੀਆਂ ਕਰੀਏ, ਇਸ ਵਾਸਤੇ ਨਹੀਂ ਦਿੱਤਾ। ਕੜ ਕੇ ਰੱਖਦਾ ਆਪਣੇ ਮਨ ਨੂੰ। ਫਿਰ ਕਿਰਪਾਨ ਕਿਰਪਾ ਆਣ ਗਊ ਤੇ ਗਰੀਬ ਮਜ਼ਲੂਮ ਤੇ ਕਿਰਪਾ ਕਰਨ ਵਾਸਤੇ, ਆਣ ਇੱਜ਼ਤ ਬਚਾਉਣ ਵਾਸਤੇ ਕਿਰਪਾਨ ਬਖਸ਼ੀਏ ਸੱਚੇ ਪਾਤਸ਼ਾਹ। ਕਿਰਪਾ ਕਰਨ ਵਾਲੀ ਵਸਤੂ ਕਿਰਪਾਨ, ਜਿਹੜੀ ਗਊ ਗਰੀਬ ਤੇ ਕਿਰਪਾ ਕਰਦੀ ਹੈ ਰੱਖਿਆ ਕਰਦੀ ਤੇ ਆਨ ਇੱਜ਼ਤ ਦੀ ਰਾਖੀ ਕਰਦੀ ਆਪਣੀ। ਜਦੋਂ ਜਦੋਂ ਹਿੰਦੁਸਤਾਨੀਆਂ ਨੇ ਸ਼ਸਤਰ ਲਾ ਦਿੱਤੇ, ਛੁਰੀ ਨੂੰ ਹੱਥ ਲਾਉਣਾ ਪਾਪ ਸਮਝਿਆ ਇਹਨਾਂ ਨੇ, ਸ਼ਾਂਤੀ ਰੱਖੋ ਸ਼ਾਂਤੀ ਰੱਖੋ, ਐਸੀ ਸ਼ਾਂਤੀ ਆਈ ਫਿਰ ਬੁੱਚੜਖਾਨੇ ਕੋਲ ਤੇ ਆਪਣੇ। ਕਦੋਂ ਆਈ ਸ਼ਾਂਤੀ? ਜਦੋਂ ਫਿਰ ਮਾਰਨੇ ਸ਼ਸਤਰ ਧਾਰੇ ਖਾਲਸਾ ਸੱਜ, ਮੁੜ ਕੇ ਆਏ ਕੋਈ ਲੁੱਟਣੇ ਤੇ ਹਿੰਦੁਸਤਾਨ ਵਾਲਾ? ਜਿਹੜਾ ਦੋ ਚਾਰ ਸੌ ਸਿਪਾਹੀ ਇਕੱਠਾ ਕਰਦਾ, ਕੁੱਟ ਕੇ ਲੁੱਟ ਕੇ ਤੁਰ ਜਾਂਦਾ ਸੀ। ਹਿੰਦੁਸਤਾਨੀਆਂ ਦਾ ਸੁਭਾਅ ਹੀ ਬਣ ਗਿਆ ਸੀ, ਖਾਧਾ ਪੀਤਾ ਲਾਹੇ ਦਾ, ਬਾਕੀ ਐਮ ਨਿਸ਼ਾਏ ਦਾ, ਵੀ ਖਾ ਪੀ ਲਓ ਬਾਕੀ ਉਹਨੇ ਆਉਣਾ। ਆਪਣੀਆਂ ਬਹੁ ਬੇਟੀਆਂ ਧੀਆਂ ਇਸ ਤਰ੍ਹਾਂ ਅੱਗੇ ਲਾ ਦਿੰਦੇ ਉਹਨਾਂ ਦੇ ਜਿਵੇਂ ਗਊ ਕਿਸੇ ਪਸ਼ੂ ਦਾ ਰੱਸਾ ਖੋਲ ਕੇ ਲਾਈਦਾ। ਸ਼ਾਸਤਰ ਨਹੀਂ ਸੀ ਨਾ ਇਹਨਾਂ ਦੇ ਕੋਲ। ਜਦ ਫਿਰ ਮਹਾਰਾਜ ਸਾਜਿਆ ਖਾਲਸਾ ਮੁੜ ਕੇ ਆਇਆ, ਫਿਰ ਅਬਦਾਲੀ ਨੂੰ ਐਸੇ ਚਣੇ ਚਬਾਤੇ ਖਾਲਸੇ ਨੇ ਮੁੜ ਕੇ, ਇੱਦਾਂ ਮੂੰਹ ਹੀ ਨਹੀਂ ਕੀਤਾ ਕਿਸੇ ਨੇ। ਸ਼ਾਸਤਰ ਹੀ ਸ਼ਾਂਤੀ ਦਾ ਪ੍ਰਤੀਕ ਹੈ। ਸਭ ਤੋਂ ਸ਼ਾਂਤੀ ਦੇ ਅਵਤਾਰ ਭਗਵਾਨ ਰਾਮ ਚੰਦਰ ਨੂੰ ਮੰਨਦੇ ਨੇ, ਮਰਿਆਦਾ ਪੁਰਸ਼ੋਤਮ। ਜਦੋਂ ਰਾਵਣ ਨੂੰ ਬੜੇ ਰਾਜੇ ਭੇਜੇ ਸਮਝਾਏ, ਸ਼ਬਦ ਨਾਲ ਵਿਚਾਰਾਂ ਨਾਲ ਨਹੀਂ ਮੰਨਿਆ, ਫਿਰ ਕਿਵੇਂ ਸ਼ਾਂਤੀ ਲਿਆਂਦੀ? ਭਗਵਾਨ ਰਾਮ ਚੰਦਰ ਨੇ ਧਨ ਕਮਾਣ ਲਾ ਲਿਆ ਮੁਰਦੇ ਦੇ ਵਿੱਚੋਂ। ਲੰਕਾ ਲੁੱਟੀ ਸੇਤ ਵਧਾਤਾ ਹੈ, ਸੇਤ ਸੇਤੂ ਕੁਲ ਵਧਾਤਾ ਬੰਨ ਕੇ। ਜਦੋਂ ਸੇਤੂ ਦਾ ਰੌਲਾ ਚੱਲਿਆ ਨਾ, ਉਹ ਕਹਿੰਦੇ ਪ੍ਰਮਾਣ ਦਿਓ ਕਿੱਥੇ ਹੈ। ਗੁਰੂ ਗ੍ਰੰਥ ਸਾਹਿਬ ਨੇ ਦੱਸਤਾ ਵੀ ਹਾਂ ਹੈਗਾ ਸੀ, ਸੇਤੂ ਵਧਾਤਾ ਮੈਨੇ ਬੰਨ ਕੇ। ਬਾਣੀ ਚ ਆਉਂਦਾ ਨਾ, ਜਿੱਠੇ ਸਭੇ ਥਾਵ ਨਹੀਂ ਤੁਧ ਦੇਹਿਆ, ਵਧੋ ਪੁਰਖ ਵਿਧਾਤਾ ਤਾਂ ਤੂੰ ਸੋਹਿਆ। ਉਹ ਭਗਵਾਨ ਨੇ ਫਿਰ ਲਾਹ ਕੇ ਕਮਾਣ ਮੁੰਡੇ ਚੋਂ ਲਿਆਂਦੀ ਸ਼ਾਂਤੀ, ਫਿਰ ਸ਼ਸਤਰ ਨਾਲ ਆਈ, ਹੱਥ ਜੋੜਿਆਂ ਨਹੀਂ ਆਈ ਹੈ। ਆਪਣੇ ਹਿੰਦੁਸਤਾਨ ਦੇ ਬਾਰਡਰ ਉੱਤੇ ਕਿੰਨੀ ਫੌਜ ਤੈਨਾਤ, ਹਿੰਦੁਸਤਾਨ ਦਾ ਅੱਧਾ ਹਿੱਸਾ ਬਜਟ ਆਪਣੀ ਸ਼ਾਂਤੀ ਵਾਸਤੇ ਬਾਰਡਰ ਤੇ ਲੱਗਦਾ, ਵੀ ਹਿੰਦੁਸਤਾਨੀ ਸ਼ਾਂਤੀ ਚ ਰਹਿਣ, ਕਿਉਂਕਿ ਸ਼ਸਤਰ ਹੀ ਸ਼ਾਂਤੀ ਰੱਖ ਸਕਦਾ। ਇਸ ਕਰਕੇ ਮਾਰ ਨੇ ਇੱਕ ਹੱਥ ਵਿੱਚ ਮਾਲਾ, ਬਾਣੀ ਸਿਮਰਨ ਦੂਜੇ ਖੱਬੇ ਪਾਸੇ, ਫਿਰ ਸ਼ਸਤਰ ਧਾਰਨ ਕਰਨ ਵਾਸਤੇ। ਗਊ ਤੇ ਗਰੀਬ ਦੀ ਰੱਖਿਆ, ਆਪਣੀ ਇੱਜ਼ਤ ਦੀ ਰੱਖਿਆ ਵਾਸਤੇ। ਤੇ ਪੰਜਵਾਂ ਬਖਸ਼ਿਆ ਆਪਾਂ ਨੂੰ ਕਸ਼ਹਿਰਾ, ਸੀਲ ਜੱਤ ਕੀ ਕੱਛ ਪਹਿਰ ਪਕੜਿਓ ਹੱਥਿਆ। ਏਕਾ ਨਾਰੀ ਜੱਤੀ ਹੋਏ ਪਰ ਨਾਰੀ ਧੀ ਭੈਣ ਵਿਖਾਣਾ, ਦੇਖ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣਾ। ਸਾਰੇ ਧਰਮਾਂ ਦੇ ਚੰਗੇ ਗੁਣ ਇਕੱਠੇ ਕਰਕੇ ਪੰਜ ਮਰਿਆਦਾ ਬਣਦੀਆਂ ਨੇ। ਮਹਾਂਪੁਰਸ਼ ਕਹਿੰਦੇ ਜੇ ਕੋ ਪੰਜ ਕਕਾਰਾਂ ਦੀ ਪੂਰਨ ਰੱਖਿਆ ਰਹਿਤ ਰੱਖਣ ਲੱਗ ਜਾਏ, ਜਿਉਂਦਾ ਮੁਕਤ ਹੋ ਜਾਏਗਾ। ਇਹਨੂੰ ਹੋਰ ਕੁਛ ਨਹੀਂ ਕਰਨ ਦੀ ਲੋੜ ਹੈ, ਜਿਉਂਦਾ ਮੁਕਤ। ਇਸ ਤੋਂ ਬਾਅਦ ਕੁਛ ਰਹਿ ਨਹੀਂ ਜਾਂਦਾ ਪੰਜ ਕਕਾਰਾਂ। ਇੱਕ ਹੀ ਗੱਲ ਦੇ ਵਿੱਚ ਫਿਲਾਸਫੀ ਹੈ, ਇੱਕ ਗੱਲ ਦੇ ਵਿੱਚ ਲਿਟਰੇਚਰ ਰੱਖਿਆ ਮਹਾਰਾਜ। ਇਸ ਕਰਕੇ ਪੰਜ ਕਾਰ ਪੂਰੇ ਕਰਕੇ ਫਿਰ ਸਵੇਰੇ 9 ਵਜੇ ਗੁਰੂ ਕੇ ਦਰਬਾਰ ਚ ਪਹੁੰਚ ਜਾਣਾ। ਜੇ ਕੋ ਲੋੜਵੰਦ ਹੈ, ਗਰੀਬ ਹੈ, ਕਕਾਰ ਨਹੀਂ ਖਰੀਦ ਸਕਦਾ। ਬਾਬਾ ਜੀ ਨੇ ਕੱਲ ਸੰਗਤਾਂ ਨੂੰ ਬੇਨਤੀ ਕੀਤੀ ਸੀ ਵੀ ਤਿਆਰ ਹੋ ਕੇ ਆ ਜਾਇਓ, ਇੱਥੇ ਦੱਸ ਦਿਓ, ਉਹਨਾਂ ਨੂੰ ਕਕਾਰ ਵੀ ਦਿੱਤੇ ਜਾਣਗੇ। ਜੇ ਕੋਈ ਪੰਜ ਮਾਈ ਭਾਈ ਪ੍ਰੇਰ ਕੇ ਤਿਆਰ ਕਰੇਗਾ ਤਾਂ ਉਹਦਾ ਗੁਰੂ ਗ੍ਰੰਥ ਸਾਹਿਬ ਦੀ ਜੋੜੀ ਵੀ ਸਨਮਾਨ ਕੀਤਾ ਜਾਏਗਾ। ਕੱਲ ਨੂੰ 9 ਵਜੇ ਸਵੇਰੇ ਅੰਮ੍ਰਿਤ ਛਕਾਇਆ ਜਾਣਾ। ਵੱਧ ਤੋਂ ਵੱਧ ਸੰਗਤਾਂ ਅੰਮ੍ਰਿਤ ਛਕ ਕੇ ਆਪਣਾ ਜਨਮ ਸਫਲਾ ਕਰੋ। ਆਪਣੀ ਵਿਚਾਰ ਚੱਲ ਰਹੀ ਪ੍ਰੇਮਾ ਭਗਤੀ ਤੇ ਕਿ ਪਰਮੇਸ਼ਰ ਨੂੰ ਪਰਮੇਸ਼ਰ ਤੋਂ ਵਿਛੜ ਕੇ ਸਾਰੇ ਦੁੱਖ ਪਾ ਰਿਹਾ ਹੈ ਜੀ। ਜਿੰਨਾ ਚਿਰ ਉਹਨੂੰ ਮਿਲਦਾ ਨਹੀਂ ਪਰਮ ਸੁਖੀ ਨਹੀਂ ਹੁੰਦਾ। ਉਹਨੂੰ ਮਿਲਣ ਦਾ ਸਾਧਨ ਹੈ ਜਿਹਨੇ ਪ੍ਰੇਮਾ ਭਗਤੀ ਕੀਤੀ ਹੈ ਉਹਦੀ ਪ੍ਰੇਮ ਨਾਲ। ਕਿਉਂਕਿ ਮਨ ਦਾ ਸੁਭਾਅ ਹੈ, ਮਨ ਦਾ ਆਪਣਾ ਕੋਈ ਸਰੂਪ ਨਹੀਂ, ਜਿਹਦਾ ਪ੍ਰੇਮ ਨਾਲ ਵਾਰ 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 ਚਿੰਤਨ ਕਰਦਾ ਉਹਦਾ ਹੀ ਰੂਪ ਬਣ ਜਾਂਦਾ। ਫਿਰ ਜਿਵੇਂ ਪਾਣੀ ਦਾ ਆਪਣਾ ਕੋਈ ਰੰਗ ਨਹੀਂ ਨਾ ਹੈ, ਪਾਣੀ ਵਿੱਚ ਜਿਹੜਾ ਵੀ ਰੰਗ ਘੋਲ ਦਿਓਗੇ ਉਹੀ ਰੰਗ ਬਣ ਜਾਏਗਾ। ਇਸੇ ਤਰ੍ਹਾਂ ਜਦ ਆਪਾਂ ਪਰਮੇਸ਼ਰ ਨੂੰ ਪ੍ਰੇਮ ਨਾਲ ਵਾਰ ਵਾਰ ਚਿੰਤਨ ਕਰਾਂਗੇ, ਉਹਦਾ ਸਿਮਰਨ ਕਰਾਂਗੇ, ਫਿਰ ਉਹਦਾ ਰੂਪ ਹੋ ਜਾਏਗਾ। ਨਾ ਪਰਮੇਸ਼ਰ ਜੰਮਦਾ ਮਰਦਾ, ਫਿਰ ਨਾ ਇਹ ਜੰਮਦਾ ਜੰਮੇ ਮਰੇਗਾ। ਪਰ ਨਾ ਉੱਥੇ ਦਿਖਾਵਾ, ਨਾ ਉੱਥੇ ਕੋਈ ਕਰਮ ਕਾਂਡ, ਨਾ ਪਖੰਡ ਨਹੀਂ, ਪ੍ਰੇਮਾ ਭਗਤੀ ਦੁਆਰਾ ਉਹਨੂੰ ਮਿਲਿਆ ਜਾਏ। ਫਿਰ ਉਹ ਪ੍ਰੇਮਾ ਭਗਤੀ ਦੇ ਅਧੀਨ ਹੋ ਕੇ ਆਪਣੇ ਸੇਵਕਾਂ ਦੇ ਕੰਮ ਵੀ ਕਰਦਾ, ਫਿਰ ਜੋ ਕਹਿੰਦੇ ਨੇ ਉਹ ਛੱਕ ਵੀ ਲੈਂਦਾ। ਕਸ਼ਮੀਰ ਛੇਵੇਂ ਪਾਤਸ਼ਾਹ ਨੇ ਸਿੱਖੀ ਦਾ ਘਰ ਆਖਿਆ ਕਸ਼ਮੀਰ। ਤੁਹਾਡੇ ਚੋਂ ਵੈਸੇ ਬਹੁਤ ਗਏ ਹੋਣਗੇ ਜਾਂ ਜਾਇਓ, ਉੱਥੇ ਕੋਈ ਸਿੱਖ ਦਾ ਬੱਚਾ ਕੇਸ ਕੱਟੇ ਵਾਲਾ ਤੁਹਾਨੂੰ ਨਹੀਂ ਮਿਲੇਗਾ। ਕਸ਼ਮੀਰ ਇੱਕ ਵੀ ਬੱਚਾ ਸਿੱਖ ਦਾ ਕੇਸ ਕੱਟੇ ਵਾਲਾ ਨਹੀਂ ਮਿਲਿਆ। ਥੋੜੇ ਦਿਨ ਹੋ ਗਏ ਸੰਗਤ ਆਈ ਸੀ ਉੱਥੋਂ, ਅਸੀਂ ਉਹਨਾਂ ਨੂੰ ਪੁੱਛਿਆ ਵੀ ਸੱਚ ਗੱਲ ਹੈ? ਕਹਿੰਦੇ ਹਾਂ ਜੀ ਸੱਚ ਹੈ। ਜਿਹੜਾ ਸਿੱਖ ਦਾ ਬੱਚਾ ਕੇਸ ਕਟਾ ਦੇਵੇ ਉਹਦਾ ਕੋਈ ਰਿਸ਼ਤਾ ਹੀ ਨਹੀਂ ਕਰਦਾ, ਵੀ ਇਹ ਤਾਂ ਸਿੱਖ ਹੀ ਨਹੀਂ ਹੈ, ਇਹਨੂੰ ਸਿੱਖ ਦੀ ਧੀ ਕਿਵੇਂ ਦੇ ਦੀ ਆਪਾਂ? ਆਪਾਂ ਕਹਿੰਦੇ ਹਾਂ ਮਾਡਰਨ ਹੈ, ਸਗੋਂ ਆਪਣੇ ਅੰਦਰ ਹੈ ਨਹੀਂ ਨਾ ਸਿੱਖੀ ਦਾ ਪਿਆਰ। ਉਹ ਕਹਿੰਦੇ ਰਿਸ਼ਤਾ ਨਹੀਂ ਹੁੰਦਾ ਉਹਨੂੰ, ਕਹਿੰਦੇ ਸਿੱਖ ਦਾ ਬੱਚਾ ਹੀ ਨਹੀਂ, ਇਹਨੂੰ ਸਿੱਖ ਦੀ ਧੀ ਕਿਉਂ ਦੇ ਦੀ? ਨਾ ਹਿੰਦੂ ਹੈ, ਨਾ ਮੁਸਲਮਾਨ ਹੈ, ਨਾ ਇਹ ਸਿੱਖ ਹੈ। ਮਹਾਰਾਸ਼ਟਰ ਦੇ ਵਿੱਚ ਕੋਈ ਸਿੱਖ ਦਾ ਬੱਚਾ ਦਾੜਾ ਕੇਸ ਨਹੀਂ ਕਟਾਉਂਦਾ ਹੈ। ਰਾਜਸਥਾਨ ਦੇ ਵਿੱਚ ਤੁਹਾਨੂੰ ਕੋਈ ਬੱਚਾ ਦਾੜੇ ਕੇਸ ਕੱਟਿਆ ਵਾਲਾ ਨਹੀਂ ਮਿਲੇਗਾ। ਬਸ ਫਿਰ ਜਦੋਂ ਦੂਰਾਂ ਨੂੰ ਆਉਣ ਲੱਗ ਜਾਓਗੇ, ਟੱਪ ਜਾਓਗੇ ਬਾਰਡਰ ਹਰਿਆਣਾ, ਫਿਰ ਪੰਜਾਬ ਵਿੱਚ ਆ ਜਾਓਗੇ, ਜਿਹੜੀ ਗੁਰੂਆਂ ਦੀ ਸ਼ਹੀਦਾਂ ਦੀ ਧਰਤੀ ਹੈ ਜਿਹੜੀ, ਇੱਥੇ ਸਾਰੇ ਸਿੱਖੀ ਸ਼ਹੀਦ ਵਾਲੇ ਹੀ ਮਿਲਣਗੇ ਤੁਹਾਨੂੰ। ਸ਼ਹੀਦਾਂ ਦੀ ਧਰਤੀ ਸਭ ਸ਼ਹੀਦ ਕਰੀ ਫਿਰਦੇ ਨੇ ਸਿੱਖੀ, ਪਰ ਮਾੜੀ ਸੰਗਤ ਕਰਕੇ ਨਾ ਤੇ ਅਸਰ ਹੋ ਗਿਆ। ਦੇਖੋ ਇਹਨਾਂ ਨੂੰ ਗੁਰੂ ਨਾਲ ਪਿਆਰ ਵੀ ਹੈ, ਬਾਣੀ ਨਾਲ ਅੰਦਰ, ਤਾਂ ਹੀ ਆਉਂਦੇ ਨੇ ਗੁਰੂ ਦੀ ਸੰਗਤ ਵਿੱਚ, ਪਰ ਭੁੱਲੇ ਹੋਏ ਨੇ ਆਪਣੇ ਵਿਰਸੇ ਨੂੰ, ਲਿਟਰੇਚਰ ਨੂੰ। ਕਦੇ ਤਾਂ ਚੱਲ ਜਾਗੇਗਾ ਹੀ ਮਾਣੇ ਨਾਲ, ਸੇਵਾ ਚਾਇਆ ਕਰੋ ਸੰਗਤ ਦੇ ਵਿੱਚ, ਕਦੇ ਤਾਂ ਜਾਗ ਹੀ ਪਾਏਗਾ। ਮਾੜੀ ਸੰਗਤ ਦੇ ਜ਼ਰੀਏ ਇਹਨਾਂ ਦੇ ਅੰਦਰ ਖਿਆਲ ਜਜ਼ਬਾਤ ਤਾਂ ਆਉਂਦੇ ਨੇ, ਪਰ ਮਾੜੀ ਸੰਗਤ ਨੇ ਬੁੱਧੂ ਬਣਾਇਆ ਹੋਇਆ ਇਹਨਾਂ ਨੂੰ ਵੀ ਆਪਾਂ ਦੁਨੀਆਂ ਤੇ ਆਇਆ, ਬਾਕੀ ਨਹੀਂ ਆਇਆ। ਕਸ਼ਮੀਰ ਭਾਈ ਸੇਵਾ ਦਾਸ ਬਹੁਤ ਪੜਿਆ ਵਿਦਵਾਨ ਹੈ, ਅੰਮ੍ਰਿਤਸਰ ਸਾਹਿਬ ਦਰਸ਼ਨ ਕਰਨ ਆ ਗਿਆ। ਜਦ ਮੱਥਾ ਟੇਕਿਆ ਛੇਵੇਂ ਪਾਤਸ਼ਾਹ ਮਾਰ ਦੇ ਚਰਨਾਂ ਚ, ਰਾਗੀ ਗੁਰਮੁਖ ਕਾਰੇ ਸ਼ਬਦ ਪੜ੍ਹ ਰਹੇ ਸੀ, ਨੌਵਾਂ ਸਲੋਕ ਆ ਸਦੀ ਵਾਰ ਦਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀ ਹੈ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਦ, ਪੜ੍ਹੀਏ ਜੇਤੇ ਬਰਸ ਬਰਸ, ਪੜ੍ਹੀਏ ਜੇਤੇ ਮਾਸ, ਪੜ੍ਹੀਏ ਜੇਤੀ ਆਰਜਾ, ਪੜ੍ਹੀਏ ਜੇਤੇ ਸਾਸ, ਨਾਨਕ ਲਿਖ ਹੈ ਇੱਕ ਗੱਲ ਹੋਰ ਹਮੈ ਚੱਖਣਾ ਝਾਕ। ਇੱਕ ਗੱਲ ਕਿਹੜੀ? ਪਰਮਾਤਮਾ ਦਾ ਨਾਮ। ਹੁਣ ਪੜ੍ਹਦੇ ਤਾਂ ਆਪਾਂ ਬਾਣੀ ਵੀ, ਇਹ ਤਾਂ ਨਾਮ ਰੂਪ ਹੈ ਨਾ। ਜਪਜੀ ਸਾਹਿਬ ਦੇ ਪਾਠ, ਸੁਖਮਨੀ ਸਾਹਿਬ ਦੇ ਪਾਠ, ਚੌਪਈ ਸਾਹਿਬ ਦੇ ਪਾਠ, ਇਹ ਵੀ ਪੜ੍ਹਦੇ ਹਾਂ ਆਪਾਂ। ਇਹਦੇ ਵਿੱਚ ਅੱਖਰ ਹੈ, ਅੱਖਰੀ ਨਾਮ, ਅੱਖਰੀ ਸਲਾਹ, ਅੱਖਰੀ ਗਿਆਨ, ਗੀਤ ਗੁਣ ਗਾਹਾ। ਇਹ ਤਾਂ ਆਪਾਂ ਭਲੇ ਵਾਸਤੇ ਜਾਪ ਕਰਦੇ ਹਾਂ, ਇੱਕ ਪੜ੍ਹਨਾ ਦੂਜਿਆਂ ਨੂੰ ਅਪਮਾਨ ਕਰਨ ਵਾਸਤੇ ਵੀ, ਮੈਂ ਇੰਨਾ ਪੜ੍ਹਨਾ ਕਿਸੇ ਨੂੰ ਗੱਲ ਨਹੀਂ ਕਰਨੇ, ਜੇ ਕੋਈ ਕਰੇਗਾ ਮੈਂ ਉਹਨੂੰ ਐਸਾ ਜਵਾਬ ਦਿਆਂ ਬੋਲਣ ਜੋਗਾ ਨਹੀਂ ਛੱਡਾਂਗਾ, ਉਹਦੇ ਵਾਸਤੇ ਨਹੀਂ ਪੜ੍ਹਨਾ। ਜਦ ਉਹਨੇ ਸੁਣਿਆ ਸਾਧ ਸਿੰਘ ਜੀ, ਉਹ ਵਿਦਿਆ ਦਾ ਮਾਣ ਉਹਦੇ ਦਿਮਾਗ ਤੋਂ ਲਹਿ ਗਿਆ, ਗੁਰੂ ਦੀ ਸ਼ਰਨ ਵਿੱਚ ਆ ਗਿਆ। ਸੇਵਾ ਕਰਦਾ ਰਿਹਾ, ਸਿਮਰਨ ਕਰਦਾ ਰਿਹਾ, ਉਚੇਰੀ ਅਵਸਥਾ ਹੋ ਗਈ ਇਹਦੀ। ਇਹ ਜਦੋਂ ਮੁੜ ਕੇ ਆਇਆ, ਇਹਨੇ ਗੁਰਸਿੱਖੀ ਧਾਰਨ ਕੀਤੀ, ਇਹਦੀ ਮਾਤਾ ਨੂੰ ਫਿਰ ਇਹਨੇ ਦੱਸਿਆ ਕਿ ਛੇਵੇਂ ਪਾਤਸ਼ਾਹ ਮਹਾਰਾਜ ਦੀ ਵਡਿਆਈ ਮਾਤਾ ਭਾਗ ਭਰੀ ਦਾ ਨਾਂ ਹੈ, ਕਸ਼ਮੀਰ ਦੇ ਵਿੱਚ ਰਹਿੰਦੀ। ਇਹ ਸੁਣ ਕੇ ਇਹਨੂੰ ਲਗਨ ਲੱਗ ਗਈ, ਇਹਨੇ ਖੱਦਰ ਦਾ ਵਸਤਰ ਬੁਣਿਆ, ਖੱਦਰ ਦਾ ਆਪਣੇ ਹੱਥੀ, ਖੱਦਰ ਦਾ ਵਸਤਰ ਬੁਣਿਆ ਹੋਇਆ ਤੇ ਅਰਦਾਸ ਕਰਦੀ ਰਹਿੰਦੀ ਹੈ, ਮਹਾਰਾਜ ਕਿਰਪਾ ਕਰੋ, ਮੇਰਾ ਸਰੀਰ ਬਿਰਦਾ ਨੇ ਤਾਂ ਮੈਂ ਆ ਕੇ ਤੁਹਾਡੇ ਚਰਨਾਂ ਚ ਉੱਥੇ ਭੇਟਾ ਕਰਦੇ। ਹੁਣ ਮਾਤਾ ਭਾਗ ਪਰੀ ਦਾ ਪ੍ਰੇਮ ਹੈ ਜਿਹੜਾ ਛੇਵੇਂ ਪਾਤਸ਼ਾਹ ਮਾਰ ਨੂੰ ਕਸ਼ਮੀਰ ਵੱਲ ਲਈ ਜਾਂਦਾ। ਘੋੜੇ ਤੇ ਚੜੇ ਹੋਏ ਮਹਾਰਾਜੇ ਦੇ ਘਰ ਚਲੇ ਗਏ ਮਾਤਾ ਭਾਗ ਪਰੀ ਦੇ, ਖੱਦਰ ਦਾ ਵਸਤਰ ਬੁਣਿਆ ਹੋਇਆ। ਘੋੜੇ ਤੇ ਚੜੇ ਹੋਏ ਕਹਿੰਦੇ ਨੇ, ਮਾਤਾ ਜਿਹੜਾ ਤੂੰ ਵਸਤਰ ਬੁਣਿਆ ਸਾਡੇ ਵਾਸਤੇ ਉਹ ਲਿਆ ਕੇ ਸਾਡੀ ਭੇਟਾ ਕਰ। ਇੱਕ ਖੱਦਰ ਦਾ ਵਸਤਰ ਲੈ ਕੇ ਮਾਤਾ ਭਾਗ ਭਰੀ ਨੂੰ ਨਿਹਾਲ ਕਰ ਦਿੱਤਾ ਸੱਚੇ ਪਾਤਸ਼ਾਹ, ਖੱਦਰ ਦਾ ਵਸਤਰ। 13 ਦਿਨ ਰਹੇ ਮਹਾਰਾਜ ਕਸ਼ਮੀਰ ਛੇਵੇਂ ਪਾਤਸ਼ਾਹ। ਕਸ਼ਮੀਰ ਨੂੰ ਜਾਂਦਿਆਂ ਰਾਹ ਦੇ ਵਿੱਚ ਭਾਈ ਕੱਟੂ ਦਾ ਛੋਟਾ ਜਿਹਾ ਆਸ਼ਰਮ, 2-4 ਛੱਪੜ ਬਣੇ ਹੋਏ ਨੇ, ਇੱਥੇ ਸੰਗਤਾਂ ਆਰਾਮ ਕਰਦੀਆਂ ਨੇ। ਇਹ ਮੁਸਲਮਾਨ ਸੀ ਭਾਈ ਕੱਟੂ, ਸੰਗਤ ਕਰਕੇ ਗੁਰਸਿੱਖ ਬਣ ਗਿਆ, ਬੰਦਗੀ ਕਰਕੇ ਉੱਚੀ ਅਵਸਥਾ ਹੋ ਗਈ ਭਾਈ ਕੱਟੂ ਦੀ। ਸੰਗਤਾਂ ਨੂੰ ਪਤਾ ਲੱਗ ਗਿਆ ਕਿ ਮਹਾਰਾਜ ਕਸ਼ਮੀਰ ਆਏ ਹੋਏ ਨੇ, ਸੰਗਤ ਦਰਸ਼ਨ ਕਰਨ ਜਾ ਰਹੀ ਹੈ ਮਹਾਰਾਜ। ਰਸਤੇ ਦੇ ਵਿੱਚ ਛੋਟੀ ਮੱਖੀ ਦਾ ਸ਼ਹਿਦ ਲੱਗਿਆ ਹੋਇਆ, ਮੱਖੀਆਂ ਉੱਡ ਗਈਆਂ, ਸ਼ਹਿਦ ਪੱਕ ਕੇ ਚੋ ਰਿਹਾ ਥੱਲੇ, ਚਿੱਟੇ ਰੰਗ ਦਾ ਛੋਟੀ ਮੱਖੀ। ਉਹ ਸੰਗਤਾਂ ਨੇ ਕੋਰੇ ਕੁੱਜੇ ਦੇ ਵਿੱਚ ਉਹ ਸ਼ਹਿਦ ਤੋੜ ਲਿਆ, ਕੱਪੜੇ ਨਾਲ ਢੱਕ ਲਿਆ। ਜਦੋਂ ਦੇਖਿਆ ਸਾਫ ਚਿੱਟੇ ਰੰਗ ਦਾ, ਗੁਰੂ ਮਾਨ ਨੂੰ ਛਕਾਵਾਂਗੇ, ਫਿਰ ਆਪ ਪ੍ਰਸ਼ਾਦ ਛਕਾਂਗੇ, ਮਹਾਰਾਜ ਖੁਸ਼ ਹੋ ਜਾਣਗੇ, ਸਾਡਾ ਜਨਮ ਸਫਲਾ ਹੋ ਜਾਵੇ। ਸਿੱਖ ਨੂੰ ਜਿਹੜੀ ਪਿਆਰੀ ਚੀਜ਼ ਲੱਗਦੀ ਹੈ ਨਾ, ਉਹ ਫਿਰ ਗੁਰੂ ਦੇ ਚਰਨਾਂ ਚ ਭੇਟਾ ਕਰਕੇ ਗੁਰੂ ਦੀ ਖੁਸ਼ੀ ਲੈਣਾ ਚਾਹੁੰਦਾ ਸੀ। ਜਦੋਂ ਅਲਾਹਾਬਾਦ ਦੇ ਰਾਜੇ ਨੇ ਸ਼ੇਰੇ ਪੰਜਾਬ ਨੂੰ ਇੱਕ ਚਾਨਣੀ ਭੇਟ ਕੀਤੀ, 2,00,000 ਉਦੋਂ ਕੀਮਤ ਸੀ ਉਹਦੀ, ਸੋਨੇ ਦੀਆਂ ਤਾਰਾਂ ਨਾਲ ਕੱਢੀ, ਹੀਰੇ ਜੜੇ ਹੋਏ ਨੇ ਉਹਦੇ ਵਿੱਚ। ਜਦ ਸ਼ੇਰੇ ਪੰਜਾਬ ਨੂੰ ਦਿਖਾਈ ਗਈ ਉਹ ਚਾਨਣੀ, ਸ਼ੇਰੇ ਪੰਜਾਬ ਕਹਿੰਦੇ, ਮੇਰੇ ਖਾਕ ਹੋਣ ਵਾਲੇ ਸਿਰ ਤੇ ਨਹੀਂ ਲੱਗਣੀ ਚਾਹੀਦੀ, ਇਹ ਗੁਰੂ ਰਾਮਦਾਸ ਮਹਾਰਾਜ ਦੇ ਦਰਬਾਰ ਚ ਲੱਗਣੀ ਚਾਹੀਦੀ ਚਾਨਣੀ। ਸਿੱਖ ਦੀ ਭਾਵਨਾ, ਜਿਹੜੀ ਪਿਆਰੀ ਚੀਜ਼ ਲੱਗੀ ਉਹ ਗੁਰੂ ਨੂੰ ਭੇਟ ਕਰਕੇ ਖੁਸ਼ੀ ਲੈਂਦਾ ਸਿੱਖ ਆਪਣੇ ਗੁਰੂ। ਸੰਗਤਾਂ ਨੇ ਜਿਹੜਾ ਸ਼ਹਿਰ ਸੀ ਉਹ ਤੋੜ ਲਿਆ, ਉੱਤੋਂ ਕੱਪੜੇ ਨਾਲ ਬੰਨ ਕੇ ਮਹਾਰਾਜ ਵਾਸਤੇ ਲਈ ਜਾਂਦੇ ਨੇ। ਭਾਈ ਕੱਟੂ ਦੇ ਆਸ਼ਰਮ ਵਿੱਚ ਥੋੜਾ ਜਿਹਾ ਠਹਿਰੇ, ਪੜਾਅ ਕੀਤਾ। ਭਾਈ ਕੱਟੂ ਪੁੱਛਦਾ ਹੈ, ਆ ਤੁਸੀਂ ਕੀ ਲਈ ਕੁੱਜੇ ਦੇ ਵਿੱਚ ਕੀ ਇਹ ਕੱਪੜਾ ਬੰਨਿਆ ਉੱਤੇ? ਦੱਸਿਆ ਜੀ, ਛੋਟੀ ਮੱਖੀ ਦਾ ਸ਼ਹਿਦ, ਇਹ ਮਰ ਨੂੰ ਜਾ ਕੇ ਭੇਟਾ ਕਰਾਂਗੇ, ਮਹਾਰਾਜ ਛਕਣਗੇ, ਖੁਸ਼ ਹੋ ਜਾਣਗੇ, ਸਾਡਾ ਜਨਮ ਸਫਲਾ ਹੋ ਜਾਏਗਾ। 1,00,000 ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ, ਜੇ ਕਿਤੇ ਨਦਰ ਹੋ ਜਾਏ ਸਿੱਖ ਉੱਤੇ ਗੁਰੂ ਦੀ, ਫਿਰ ਗਿਣਤੀਆਂ ਨਹੀਂ, ਸਾਰਾ ਜੀਵਨ ਹੀ ਖੁਸ਼ੀਆਂ ਨਾਲ ਹੀ ਭਰ ਦਿੰਦਾ। ਭਾਈ ਕੱਟੂ ਕਹਿੰਦਾ, ਬਹੁਤ ਵਧੀਆ ਸ਼ਹਿਦ। ਕਹਿੰਦੇ, ਹਾਂ ਬਹੁਤ ਵਧੀਆ, ਇਹਦੇ ਚ ਉਂਗਲੀ ਲਾ ਕੇ ਮੇਰੀ ਤਲੀ ਤੇ ਲਾਇਓ, ਭਲਾ ਮੈਂ ਦੇਖਾਂ ਕਿੰਨਾ ਕੁ ਸਵਾਦ ਹੈ। ਕਹਿੰਦੇ, ਨਹੀਂ ਨਹੀਂ, ਪਹਿਲਾਂ ਮਹਾਰਾਜ ਛਕਣਗੇ, ਫਿਰ ਗੁਰਸਿੱਖਾਂ ਨੂੰ ਵਰਤਾਵਾਂਗੇ, ਪਹਿਲਾਂ ਮਰਨ ਨੂੰ ਛਕਾ। ਉਹ ਕਹਿੰਦਾ, ਚਲੋ ਜੇ ਮੇਰੇ ਮਨੀਏ ਨੇ ਕਹਿ ਹੀ ਦਿੱਤਾ, ਕੀ ਹੁੰਦਾ, ਮੱਖੀਆਂ ਵੀ ਤਾਂ ਉੱਥੇ ਖਾਂਦੀਆਂ ਸੀਗੀਆਂ, ਉਹ ਲਾ ਕੇ ਉਂਗਲੀ ਮੇਰੀ ਤਲੀ ਤੇ ਲਾ ਦਿਓ। ਕਹਿੰਦੇ, ਨਹੀਂ। ਚਲੋ ਤੀਜੀ ਵਾਰੀ ਕਿਹਾ, ਸਿੱਖਾਂ ਨੇ ਹੱਟ ਕਰ ਲਿਆ। ਕਹਿੰਦੇ, ਨਹੀਂ, ਗੁਰਸਿੱਖਾਂ ਪਹਿਲਾਂ ਗੁਰੂ ਨੂੰ ਛਕਾਉਣਾ। ਭਾਈ ਕੱਟੂ ਕਹਿੰਦਾ ਸ਼ਬਦ ਹੈ ਮਹਾਰਾਜ ਨੂੰ ਨਹੀਂ ਜਾਓ ਲੈ ਜਾਓ। ਜੇ ਗੁਰੂ ਨੂੰ ਖੁਸ਼ ਕਰਨਾ ਫਿਰ ਸੰਗਤ ਦੀ ਖੁਸ਼ੀ ਲੈਣੀ ਪੈਣੀ। ਗੁਰੂ ਹੋ ਜਾਏ ਨਾਰਾਜ਼ ਸਿੱਖ ਉੱਤੇ, ਸੰਗਤ ਦੀ ਖੁਸ਼ੀ ਲੈ ਕੇ ਸੰਗਤ ਅਰਦਾਸ ਕਰ ਦੇਵੇ, ਗੁਰੂ ਦੀ ਨਾਰਾਜ਼ਗੀ ਚਲੀ ਜਾਏਗੀ। ਤੇ ਗੁਰੂ ਖੁਸ਼ ਹੋਵੇ ਸਿੱਖ ਉੱਤੇ ਤੇ ਸਿੱਖ ਸੰਗਤ ਦੀ ਨਾਰਾਜ਼ਗੀ ਹੋ ਜਾਏ ਤਾਂ ਗੁਰੂ ਦੀ ਖੁਸ਼ੀ ਚਲੀ ਜਾਏਗੀ। ਜਦ ਗੁਰਸਿੱਖਾਂ ਨੂੰ ਆਪਾਂ ਜਲ ਛਕਾਉਂਦੇ ਹਾਂ ਨਾ, ਉਹ ਗੁਰੂ ਦੇ ਓਕ ਵਿੱਚ ਪੈਂਦਾ ਪਾਣੀ। ਜਦ ਆਪਾਂ ਪ੍ਰਸ਼ਾਦਾ ਗੁਰਸਿੱਖਾਂ ਦੇ ਹੱਥਾਂ 'ਤੇ ਰੱਖਦੇ ਹਾਂ ਤਾਂ ਗੁਰੂ ਦੇ ਹੱਥਾਂ 'ਤੇ ਰੱਖਿਆ ਜਾਂਦਾ। ਗੁਰੂ ਕੀ ਸੰਗਤ, ਗੁਰੂ ਕਾ ਲੰਗਰ। ਹਰ ਗੱਲ ਦੇ ਵਿੱਚ ਵਿਚਾਰ ਹੈ, ਸੰਗਤ ਵੀ ਗੁਰੂ ਦੀ ਹੈ। ਇੱਥੇ ਆਪਾਂ ਨੂੰ ਕਾਰਡ ਦੇ ਕੇ ਤਾਂ ਨਹੀਂ ਸੱਦਿਆ ਗਿਆ, ਗੁਰੂ ਦਾ ਪ੍ਰੇਮ ਲੈ ਕੇ ਆਇਆ ਆਪਾਂ। ਦੇਖੋ ਕਿਵੇਂ ਹੱਥ ਜੋੜ ਜੋੜ ਕੇ, ਭਾਈ ਸਾਹਿਬ ਜੀ ਗੁਰਮੁਖ ਪਿਆਰੇ ਹੋ, ਲੰਗਰ ਛਕੋ ਹੱਥ ਜੋੜ ਕੇ। ਜਿੱਥੇ ਕਾਰਡ ਵਾਲਾ ਕੰਮ ਹੁੰਦਾ ਉੱਥੇ ਪੂਰੀ ਪਰਸਨੈਲਿਟੀ ਦੇ ਗੇਟ 'ਚ ਖੜਾ ਹੁੰਦਾ ਜੀ ਘਰ ਵਾਲਾ, ਉੱਥੇ ਹੱਥ ਜੋੜਨ ਦਾ ਕੀ ਕੰਮ ਹੈ। ਪਰ ਉੱਥੇ ਗਰੀਬਾਂ ਨੂੰ ਧੱਕੇ ਮਾਰ ਕੇ ਬਾਹਰ ਨਾ ਕੱਢਿਆ ਕਰੋ ਕਾਰਡ ਵਾਲੇ ਨੂੰ। ਅਸੀਂ ਤਾਂ ਕਦੇ ਡੀਕ ਰਹੇ ਸੀ ਜੀ ਮਹਿਮਾਨ ਸਾਹਿਬ ਨਹੀਂ ਆਏ, ਮਹਿਮਾਨਾਂ ਨੇ ਕੱਖ ਨਹੀਂ ਦੇਣਾ, ਉਹ ਗਰੀਬ ਸੀਸ ਦੇ ਕੇ ਜਾਏਗਾ। ਜਿਹਨੂੰ ਦਰਕਾਰ ਦਾ ਨਾ ਬਾਹਰ ਚੱਲ, ਇੱਥੇ ਤੋਂ ਪਹਿਲੀ ਆ ਗਿਆ, ਉਹਨਾਂ ਨੂੰ ਪਹਿਲੇ ਛਕਾਓ। ਗਰੀਬਾਂ ਉੱਪਰ ਜੇ ਖਿੰਝੇ ਦਾੜੀ, ਪਾਰ ਬ੍ਰਹਮ ਸਾਗਰ ਮੈਂ ਸਾੜੀ। ਗਰੀਬ ਦਾ ਮੂੰਹ ਹੀ ਗੁਰੂ ਦੀ ਗੋਲਕ ਹੈ, ਅਮੀਰ ਦਾ ਮੂੰਹ ਨਹੀਂ ਹੈ, ਗਰੀਬ ਦਾ ਮੂੰਹ ਗੁਰੂ ਦੀ ਗੋਲਕ। ਜਿਹਨੂੰ ਆਪਾਂ ਧੱਕੇ ਮਾਰ ਮਾਰ ਕੇ ਬਾਹਰ ਕੱਢ ਦਿੰਦੇ, ਉਹਨੂੰ ਤਾਂ ਆਸ ਸੀ ਵੀ ਅੱਜ ਉੱਥੇ ਭੋਗ ਪੈਣੇ, ਲੰਗਰ ਮਿਲੇਗਾ। ਤੇ ਉਹ ਜਿਹੜੇ ਭੋਗ ਪੈਣ ਤੋਂ ਬਾਅਦ ਬਾਹਰ ਖੜੇ ਸੀ, ਜਦ ਅਰਦਾਸ ਹੋ ਗਈ ਫਿਰ ਅੰਦਰ ਵੜੇ, ਉਹਨਾਂ ਨੇ ਕੋਈ ਚੀਜ਼ ਨਹੀਂ ਦੇਣੀ। ਉਹ ਤਾਂ ਭਾਜੀ ਲਾਉਣ ਆਏ ਨੇ ਜਾਂ ਭਾਜੀ ਚੜਾਉਣ ਆਏ ਨੇ, ਨਾ ਪੁੰਨ ਹੈ ਨਾ ਦਾਨ ਹੈ ਨਾ ਆਸਾਨ ਹੈ। ਲੋੜਵੰਦ ਦਾ ਲੱਗੇਗਾ ਤੈਨੂੰ। ਉਹ ਚਲੇ ਗਏ ਜਾ ਕੇ ਆਪਣੇ ਭੇਟਾ ਅਰਪਣ ਕੀਤੀਆਂ, ਮਾਰ ਦੇ ਅੱਗੇ ਰੱਖਿਆ ਉਹ ਸ਼ਹਿਦ। ਮਹਾਰਾਜ ਕਹਿੰਦੇ ਕੀ ਲਿਆਇਓ? ਮਹਾਰਾਜ ਛੋਟੀ ਮੱਖੀ ਦਾ ਸ਼ਹਿਦ ਆਪ ਜੀ ਵਾਸਤੇ ਲੈ ਕੇ ਆਏ। ਮਹਾਰਾਜ ਸ਼ਬਦ ਫਿਰ ਗੁਰਸਿੱਖਾਂ ਨੂੰ ਵਰਤਾਈਏ, ਜਦ ਉੱਤੋਂ ਕੱਪੜਾ ਖੋਲ੍ਹਿਆ ਵਿੱਚ ਕਿਰਮ ਨੇ ਡੇਡੇ। ਮਹਾਰਾਜ ਕਹਿੰਦੇ ਸਾਡੇ ਵਾਸਤੇ ਲੈ ਕੇ ਆਏ? ਕਹਿੰਦੇ ਮਹਾਰਾਜ ਜੀ ਤਾਂ ਬੜੀ ਸਾਫ ਚਿੱਟੇ ਰੰਗ ਦੀ ਸ਼ਹਿਦ ਸੀ। ਕਹਿੰਦੇ ਜਦੋਂ ਤੁਹਾਡੇ ਤੋਂ ਮੰਗੀ ਜਦ ਤਾਂ ਤੁਸੀਂ ਦਿੱਤੀ ਨਹੀਂ ਹੈ ਸਾਨੂੰ। ਆਪ ਜੀ ਨੇ ਮਹਾਰਾਜ ਕਦੋਂ ਮੰਗੀ? ਕਹਿੰਦੇ ਭਾਈ ਕੱਟੂ ਨੇ ਕਿਹਾ ਸੀ ਤੁਹਾਨੂੰ? ਕਹਿੰਦੇ ਹਾਂ ਮੰਗ। ਕਹਿੰਦੇ ਜੇ ਉਹਨਾਂ ਨੂੰ ਨਹੀਂ ਸ਼ਿਕਾਈ ਫਿਰ ਅਸੀਂ ਵੀ ਨਹੀਂ ਛਕਣ, ਸਾਡੇ ਛਕਣ ਲਈ ਜੋ ਵੀ ਨਹੀਂ, ਜਾਓ ਲੈ ਜਾਓ ਉੱਥੇ ਭਾਈ ਕੱਟੂ। ਐਵੇਂ ਥੋੜਾ ਭਾਤ ਜੋੜ ਜੋੜ ਕੇ ਸੰਗਤਾਂ ਨੂੰ ਲੰਗਰ ਛਕਾਉਂਦੇ। ਇੱਕ ਦਿਨ ਬਾਬਾ ਬੁੱਢਾ ਸਾਹਿਬ ਭਾਈ ਸੱਤੇ ਬਲਵੰਡੇ ਨੂੰ ਕਹਿੰਦੇ, ਰਾਗੀ ਗੁਰਸਿੱਖੋ ਸਾਡਾ ਜੀ ਕਰਦਾ ਕੀਰਤਨ ਸੁਣਨ ਵਾਸਤੇ, ਮਨ ਕਰਦਾ ਸਾਨੂੰ ਬਾਣੀ ਦਾ ਸ਼ਬਦ ਸੁਣਾਓ। ਸਾਧਸੰਗ ਜੀ ਬਿਮਾਰੀ ਇੱਕੋ ਦਿਨ ਨਹੀਂ ਲੱਗਦੀ, ਕਈ ਸਾਲ ਪਹਿਲਾਂ ਬਣਨੀ ਅੰਦਰ ਸ਼ੁਰੂ ਹੋ ਜਾਂਦੀ ਹੈ, ਬਾਹਰ ਤਾਂ ਬਾਅਦ ਵਿੱਚ ਆਉਂਦੀ ਹੈ, ਅੰਦਰ ਤਾਂ ਪਹਿਲਾਂ ਸ਼ੁਰੂ ਹੋ ਜਾਂਦਾ ਕੰਮ। ਉਹ ਬੋਲੇ ਹੀ ਨਾ, ਬਾਬਾ ਬੁੱਢਾ ਸਾਹਿਬ ਜੀ ਵੱਲ ਮੂੰਹ ਨਾ ਕੀਤਾ, ਫਿਰ ਆਖਿਆ ਭਾਈ ਸੱਤਾ ਬਲਵੰਡਾ ਅੱਜ ਸਾਡਾ ਚਿੱਤ ਕਰਦਾ ਕੀਰਤਨ ਸੁਣਨ। ਉਹ ਅੱਗੋ ਹੰਕਾਰ ਚ ਕਹਿੰਦੇ ਕਿਸੇ ਜੱਟ ਬੂਟ ਅੱਗੇ ਅਸੀਂ ਕੀਰਤਨ ਨਹੀਂ ਕਰਦੇ ਹੁੰਦੇ। ਬਾਬਾ ਬੁੱਢਾ ਸਾਹਿਬ ਨੂੰ ਕਹਿੰਦੇ ਜੱਟ ਬੂਟ, ਅਸੀਂ ਤਾਂ ਗੁਰੂ ਕੇ ਦਰਬਾਰ ਚ ਕੀਰਤਨ ਕਰਦੇ ਹੁੰਦੇ। ਬਾਬਾ ਬੁੱਢਾ ਸਾਹਿਬ ਸਿੱਖੀ ਦੀ ਅਹੁਦੀ ਰਿਕਾਰਡ ਸਿੱਖੀ ਦਾ ਬਾਬਾ ਬੁੱਢਾ ਸਾਹਿਬ। ਜੇ ਕੋ ਆਖੇ ਕਿਵੇਂ ਸਿੱਖੀ ਕਮਾਈ ਦੀ ਹੈ, ਬਾਬਾ ਬੁੱਢਾ ਸਾਹਿਬ ਇਸ ਤੋਂ ਅੱਗੇ ਨਹੀਂ ਹੈ। ਕਹਿੰਦੇ ਚੰਗਾ ਭਾਈ ਤੁਹਾਡੀ ਮਰਜ਼ੀ। ਸ਼ਾਮ ਦਾ ਟਾਈਮ ਹੋ ਗਿਆ, ਗੁਰੂ ਅੰਗਦ ਦੇਵ ਜੀ ਮਹਾਰਾਜ ਆ ਕੇ ਦਰਬਾਰ ਜੇ ਵੀ ਆਪਣੇ ਸਾਜ ਲਾ ਕੇ ਸੁਰ ਕਰਨ। ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਰਹਿਣ ਦਿਓ, ਬਣ ਲਓ ਸਾਜ, ਅਸੀਂ ਨਹੀਂ ਕੀਰਤਨ ਸੁਣਨਾ। ਮਹਾਰਾਜ ਸ਼ਾਮ ਦੇ ਦਰਬਾਰ ਚ ਅਸੀਂ ਰੋਜ਼ ਕੀਰਤਨ ਕਰਦੇ ਹਾਂ। ਕਹਿੰਦੇ ਹਾਂ, ਜਦ ਤੁਹਾਨੂੰ ਕਿਹਾ ਸੀ ਵੀ ਸਾਨੂੰ ਕੀਰਤਨ ਸੁਣਾਓ, ਸਾਡਾ ਮਨ ਕਰਦਾ, ਜਦ ਨਹੀਂ ਸੁਣਾਇਆ? ਆਪ ਨੇ ਮਹਾਰਾਜ ਕਦੋਂ ਕਿਹਾ ਸੀ? ਕਹਿੰਦੇ ਬਾਬਾ ਬੁੱਢਾ ਸਾਹਿਬ ਜੀ ਨੇ ਤੁਹਾਨੂੰ ਆਖਿਆ ਸੀ। ਗੁਰਸਿੱਖਾਂ ਅੰਦਰ ਸਤਿਗੁਰ ਵਰਤਾ ਹੈ, ਹੋਰ ਫਿਰ ਗੁਰੂ ਕਿਹੜੇ ਰੂਪ ਚ ਆਊਗਾ? ਇਹ ਗੁਰਸਿੱਖਾਂ ਦਾ ਰੂਪ, ਜਿਹੜਾ ਗੁਰ ਆਪਣਾ ਰੂਪ ਦਿੱਤਾ, ਜਦੋਂ ਇਹ ਉਹ ਕਮਾਈ ਕਰਦਾ ਉਹਦੇ ਵਿੱਚ ਭੇਦ ਹੋ ਜਾਊ। ਸਰਸਰੀ ਜਦੋਂ ਕੋਠੇ ਤੇ ਮੀਂਹ ਪੈਂਦਾ ਨਾ, ਇੱਕ ਇੱਕ ਬੂੰਦ ਗਿਰਦੀ, ਇੱਕ ਇੱਕ ਕਣੀ, ਉਹਦੇ ਨਾਲ ਪਾਠਸ਼ਾਹ ਚੱਲ ਪੈਂਦਾ ਫਰਕ ਹੈ। ਪਾਠਸ਼ਾਹ ਨਾਲ ਨਾਲੀਆਂ ਚੱਲ ਪੈਂਦੀਆਂ, ਨਾਲੀਆਂ ਨਾਲ ਛੋਟੇ ਦਰਿਆ, ਫਿਰ ਵੱਡੇ ਦਰਿਆ, ਉਹ ਕਣੀ ਕਣੀ ਤੋਂ ਚੱਲਦੇ ਨੇ। ਆਪਾਂ ਇੱਕ ਇੱਕ ਕਰਕੇ ਜਿਹੜੇ ਬੈਠੇ ਆ ਨਾ, ਇਹ ਦਰਿਆ ਚੱਲ ਰਿਹਾ ਨਾਮ ਬਾਣੀ। ਕੋਈ ਜਪਜੀ ਸਾਹਿਬ ਦਾ ਪਾਠ ਕਰਦਾ, ਕੋਈ ਸੁਖਮਨੀ ਸਾਹਿਬ ਦਾ ਪਾਠ ਕਰਦਾ, ਕੋਈ ਪੰਜ ਬਾਣੀਆਂ ਦਾ ਪਾਠ ਕਰਦਾ, ਕੋਈ ਮੂਲ ਮੰਤਰ ਦਾ ਵਿਆਸ, ਕੋਈ ਬਾਣੀ ਦਾ ਵਿਆਸ, ਸੱਚਖੰਡ ਬਣ ਗਿਆ। ਫਿਰ ਇੰਨਾ ਨਾਮ ਕੌਣ ਜਪ ਸਕਦੇ? ਦੇਖੋ ਜੇ ਇੰਨੀ ਸੰਗਤ ਪੰਜ ਵਾਰੀ ਵਾਹਿਗੁਰੂ ਕਹਿੰਦੇ, ਦੇਖੋ ਕਿੰਨੇ ਹਜ਼ਾਰ ਵਾਰੀ ਜਾਪ ਹੋ ਗਿਆ ਵਾਹਿਗੁਰੂ। ਤਾਂ ਸੰਗਤ ਕਰਨ ਦਾ ਆਪਾਂ ਥਾਂ ਥਾਂ ਤੇ ਉਪਦੇਸ਼ ਕੀਤਾ ਮਹਾਰਾਜ। ਉਹ ਪ੍ਰੇਮਾ ਭਗਤੀ ਦਧੇਰ ਅਧੀਨ ਹੈ ਮਹਾਰਾਜ, ਕਾਲ ਪੁਰਖ ਪਰਮੇਸ਼ਰ ਗੁਰੂ। ਦੀਵਾਲੀ ਦਾ ਤਿਉਹਾਰ ਵੀ ਆਉਣ ਵਾਲਾ ਹੈ। ਗਰੀਬ ਨਵਾਜ ਸੱਚੇ ਪਾਤਸ਼ਾਹ ਜਦੋਂ ਗਵਾਲੀਅਰ ਤੋਂ ਰਿਹਾ ਹੋ ਕੇ ਅੰਮ੍ਰਿਤਸਰ ਸਾਹਿਬ ਪਹੁੰਚੇ ਤਾਂ ਸੰਗਤਾਂ ਨੇ ਫਿਰ ਖੁਸ਼ੀ ਚ ਦੀਪ ਮਾਲਾ ਕੀਤੀ ਸੀ, ਅੱਜ ਵੀ ਹੁੰਦੀ। ਜਦ ਗਵਾਲੀਅਰ ਵਿੱਚੋਂ 52 ਰਾਜੇ ਰਿਹਾ ਕਰਵਾ ਕੇ ਮਹਾਰਾਜ ਬੇਨਤੀ ਕੀਤੀ ਉਹਨੇ ਜਹਾਂਗੀਰ ਬਾਦਸ਼ਾਹ ਨੇ ਕਿ ਆਗਰੇ ਮੈਨੂੰ ਦਰਸ਼ਨ ਦਿਓ। ਆਗਰੇ ਕਈ ਦਿਨ ਮਹਾਰਾਜ ਰਹੇ। ਤੀਸਰੇ ਪੈਰ ਫਿਰ ਮਹਾਰਾਜ ਦੁਪਹਿਰ ਵੇਲੇ ਕਈ ਵਾਰੀ ਸਵੇਰੇ ਵੀ ਸ਼ਿਕਾਰ ਖੇਡਣ ਚਲੇ ਜਾਂਦੇ ਸੀ। ਜਹਾਂਗੀਰ ਬਾਦਸ਼ਾਹ ਵੀ ਨਾਲ ਹੁੰਦਾ ਸੀ। ਜਿਹੜਾ ਗੁਰਸਿੱਖ ਮਹਾਰਾਜ ਮਿਲਿਆ ਕਰੇ, ਸੱਚੇ ਪਾਤਸ਼ਾਹ ਕਹਿ ਕੇ ਨਮਸਕਾਰ ਕਰਿਆ ਕਰੇ ਤੇ ਬਾਦਸ਼ਾਹ ਨੂੰ ਬਾਦਸ਼ਾਹ ਕਹਿ ਕੇ ਸਲਾਮ ਕਰਿਆ ਕਰੇ। ਬਾਦਸ਼ਾਹ ਜਹਾਂਗੀਰ ਕਹਿੰਦਾ, ਮਹਾਰਾਜ ਮੈਂ ਹਿੰਦੁਸਤਾਨ ਦਾ ਚੱਕਰਵਰਤੀ ਬਾਦਸ਼ਾਹ ਤੇ ਤੁਸੀਂ ਗੁਰੂ ਨਾਨਕ ਦੀ ਗੱਦੀ ਛੇਵੀਂ ਜੋਤ, ਤੁਹਾਨੂੰ ਸੱਚਾ ਪਾਤਸ਼ਾਹ ਕਹਿੰਦੇ ਨੇ, ਮੈਨੂੰ ਬਾਦਸ਼ਾਹ ਕਹਿੰਦੇ ਨੇ। ਗੁਰੂ ਮਹਾਰਾਜ ਕਹਿੰਦੇ, ਜੇ ਤੈਨੂੰ ਇਸ ਤਰ੍ਹਾਂ ਸਮਝਾਇਆ ਨਹੀਂ ਸਮਝ ਆਏਗੀ, ਤੈਨੂੰ ਪ੍ਰੈਕਟੀਕਲ ਦੱਸਾਂਗੇ ਬਾਦਸ਼ਾਹ। ਮਹਾਰਾਜ ਸ਼ਿਕਾਰ ਖੇਡਦੇ ਦੁਪਹਿਰ ਦਾ ਸਮਾਂ ਰਮਨੀਕ ਛੱਤਰੀਦਾਰ ਦਰਖਤ ਦੇ ਕੇ ਸ਼ਾਮ ਵਾਲੇ ਪੜਾਅ ਕੀਤਾ। ਥੋੜੀ ਦੂਰ ਜਹਾਂਗੀਰ ਬਾਦਸ਼ਾਹ ਦੇ ਤੰਬੂ, ਥੋੜੇ ਫਰਕ ਨਾਲ ਛੇਵੇਂ ਪਾਤਸ਼ਾਹ ਮਹਾਰਾਜ ਦਾ ਤੰਬੂ ਲੱਗਿਆ ਦੁਪਹਿਰੇ। ਇਸ ਇਲਾਕੇ ਵਿੱਚ ਇੱਕ ਪੰਜਵੇਂ ਪਾਤਸ਼ਾਹ ਮਹਾਰਾਜ ਤੋਂ ਸਿੱਖੀ ਧਾਰਨ ਕੀਤੀ ਸੀ ਗੁਰਸਿੱਖ ਨੇ। ਗਰੀਬ ਸੀ ਉਂਝ, ਮੁੜ ਕੇ ਮਹਾਰਾਜ ਦੇ ਦਰਸ਼ਨ ਨਹੀਂ ਹੋ ਸਕੇ, ਮਜ਼ਦੂਰੀ ਕਰਕੇ ਘਾਹ ਖੋਦ ਕੇ ਵੇਚ ਕੇ ਗੁਜ਼ਾਰਾ ਕਰਦਾ ਸੀ, ਪਰ ਨਾਲੇ ਬੰਦਗੀ ਕਰਦਾ ਸੀ। ਸਾਧ ਸੰਗਤ ਜੀ, ਸਿੱਖੀ ਦਾ ਗਰੀਬੀ ਮੇਰੀ ਨਾਲ ਸਵਾਲ ਨਹੀਂ ਹੈ, ਇਹ ਹੈ ਪ੍ਰੇਮ ਦਾ ਮਾਰਗ। ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਪਾਇਓ। ਮਜ਼ਦੂਰ ਵੀ ਗੁਰੂ ਕਾ ਸਿੱਖ ਤੇ ਰਾਜੇ ਮਹਾਰਾਜੇ ਵੀ ਗੁਰੂ ਕੇ ਸਿੱਖ। ਇਹਦੇ ਕੰਨ ਤੇ ਸਰੋਤ ਪਈ ਕਿ ਛੇਵੇਂ ਪਾਤਸ਼ਾਹ ਗੁਰੂ ਨਾਨਕ ਦੀ ਛੇਵੀਂ ਜੋਤ ਸਾਡੇ ਇਲਾਕੇ ਚ ਆਏ ਹੋਏ ਨੇ, ਹੁਣ ਦਰਸ਼ਨ ਹੋ ਗਏ, ਮੌਕਾ ਹੈ, ਮਰਨ ਬੇਨਤੀ ਕਰਕੇ ਆਪਣਾ ਜੰਮਣ ਮਰਨ ਮੁਕਾ ਲਈਏ। ਘਾਹ ਖੋਦ ਕੇ ਉਹਨੇ ਇੱਕ ਟਕਾ ਮਰ ਦੀ ਭੇਟਾ ਵਾਸਤੇ, ਇੱਕ ਘਾਹ ਦੀ ਪੰਡ ਮਰ ਦੇ ਘੋੜੇ ਵਾਸਤੇ ਹਰਾ ਹਰਾ ਘਾਹ ਖੋਤਿਆ, ਪਾਟੇ ਕੱਪੜੇ, ਪੈਰਾਂ ਚ ਜੋੜਾ ਵੀ ਟੁੱਟਾ ਪਾਇਆ ਹੋਇਆ, ਇੱਕ ਚਾਦਰ ਦੇ ਪੱਲੇ ਟਕਾ ਬੰਨਿਆ ਮਰ ਦੀ ਭੇਟਾ ਕਰਨ ਵਾਸਤੇ, ਸਿਰ ਤੇ ਘਾਹ ਦੀ ਪੰਡ ਚੱਕੀ ਹੋਈ ਹੈ। ਸੋਚਦਾ ਕੀ ਆਉਂਦਾ ਵੀ ਮੰਗਾਂਗੇ ਕੀ ਗੁਰੂ ਤੋਂ, ਵੀ ਅੱਜ ਗੁਰੂ ਤੋਂ ਮੁਕਤ ਮੰਗ ਕੇ ਜਨਮ ਸਫਲਾ ਕਰਨਾ। ਦੁਨੀਆਂ ਹੱਥਾਂ ਤੇ ਹੱਥ ਮਾਰਦੀ ਫਿਰਦੀ। ਗੁਰੂ ਦਾ ਤੇ ਮੁਗਦਾ ਆਪਾਂ ਰਾਜੇ ਕੋਲ ਜਾ ਕੇ ਤੂੜੀ ਦਾ ਗੱਡਾ ਮੰਗੀ ਜਾਂਦੇ, ਰਾਜੇ ਕੋਲ ਤੂੜੀ ਦਾ ਗੱਡਾ ਮੰਗਣੇ ਜਾਓ। ਇਹ ਮੰਗਣੇ ਵੀ ਆ, ਗੁਰੂ ਨੇ ਦੇ ਵੀ ਜਾਣੇ ਨੇ, ਛੱਡ ਕੇ ਵੀ ਜਾਣਾ ਪੈਣਾ। ਆਪਾਂ ਮੰਗੀ ਜਾਓ, ਕਿਆ ਮੰਗੋ ਕਿ ਸਥਿਰ ਨਾ ਰਹਾਈ, ਦੇਖ ਤਨੈਣ ਚੱਲਿਓ ਜਗ ਜਾਏ। ਆ ਕੌਡੀਆਂ ਪਿੱਛੇ ਭੱਜੇ ਫਿਰਦਿਆਂ ਸੇਵਾ ਸਿਮਰਨ ਛੱਡ ਕੇ, ਜਿੱਧਰ ਹਵਾ ਜੀ ਨਿਕਲੀ ਨਾ ਸਰੀਰ ਤੋਂ ਪਹਿਲਾਂ ਕੱਪੜੇ ਖੋਲਣਗੇ ਵੀ ਹੋਰ ਨਾ ਲੈ ਜੇ ਕੋਈ। ਸਾਲ ਮਗਰੋਂ ਇੱਕ ਪਾਠ ਕਰਾ ਕੇ ਮੁੜ ਕੇ ਕਹਿਣਗੇ ਸੁਪਨੇ ਚ ਨਾ ਦਿਸੇ ਹੋਣ ਕਦੇ। ਜੇ ਕਿਤੇ ਸੁਪਨਾ ਆ ਗਿਆ ਫਿਰ ਸਾਨੂੰ ਪਾ ਕਰਾਉਣਾ ਪਏਗਾ। ਜਿਸ ਘਰ ਵਾਸਤੇ ਸਾਰੀ ਜ਼ਿੰਦਗੀ ਲਾ ਦਿੱਤੀ ਨਾ, ਉਸ ਘਰ ਚ ਤੈਨੂੰ ਸੁਪਨੇ ਚ ਨਹੀਂ ਦੇਖੇਗਾ ਭਲਿਆ ਕੋਈ। ਕਈਆਂ ਨੇ ਪਾ ਕਰਾਏ ਹੋਣਗੇ ਤੁਹਾਡਿਆਂ ਚੋਂ ਕਿ ਸਾਡਾ ਬਜ਼ੁਰਗ ਦਿਸਦਾ ਹੈ ਸਾਨੂੰ, ਹੁਣ ਦਿਸਣਾ ਹੀ ਨਹੀਂ ਚਾਹੀਦਾ। ਉਹ ਤਾਂ ਕਰ ਲਓ ਧੰਦੇ ਨਾ, ਸੁਪਨੇ ਚ ਨਹੀਂ ਦੇਖੇਗਾ ਆਪਾਂ ਨੂੰ ਇਸ ਘਰ ਦੇ। ਤਾਂ ਹੀ ਸਾਹਿਬ ਕਹਿੰਦੇ ਨੇ ਜਗ ਮੀਰ ਤਨ ਦੇਖਿਓ ਕੋਈ, ਨਾਨਕ ਦੁਨੀਆਂ ਕੈਸੀ ਹੋਈ, ਸਾਲ ਕਮਿਤ ਨਾ ਰਹੇ ਕੋਈ, ਭਾਈ ਬੰਦੀ ਹੇਤ ਚੁਕਾਇਆ, ਦੁਨੀਆਂ ਕਾਰਨ ਦੀਨ ਗਵਾਇਆ। ਨਾ ਸਿਮਰਨ ਕੀਤਾ ਨਾ ਸੇਵਾ ਕੀਤੀ, ਧੰਦੇ ਕਰਦਾ ਰਿਹਾ, ਕਹਿੰਦਾ ਟਾਈਮ ਨਹੀਂ ਹੈ, ਇਹ ਫਲ ਮਿਲੇਗਾ ਇਸ ਘਰ ਤਿੰਨ ਸੁਪਨੇ ਚ ਨਹੀਂ ਦੇਖਣਾ ਪਸੰਦ। ਹੁਣ ਹਾਲਤ ਐਸੀ ਹੈ ਜਿਹੜੀ ਮਹਾਰਾਜ ਬਾਣੀ ਚ ਲਿਖੀ ਹੈ, ਵਸਤਾ ਤੁੱਟੀ ਝੌਂਪੜੀ ਚੀਰ ਸਭ ਚਿੰਨਾ, ਪਾਟੇ ਕੱਪੜੇ ਘਰ ਵਾਲੀ ਰਹਿਣ ਵਾਲੀ ਛੱਪਰੀ ਵੀ ਟੁੱਟੀ ਫੁੱਟੀ। ਜਾਤ ਨਾ ਪਤ ਨਾ ਆਦਰੋ ਉਦਿਆਨ ਪਰ ਮਿੰਨਾ, ਮਿੱਤਰ ਨਾ ਇੱਕ ਤਨ ਰੂਪਹੀਨ ਕੀ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਜਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ।
ਓ ਰਾਜਾ ਸਾਰੀ ਦੁਨੀਆ ਦਾ, ਰਾਜਾ ਸਾਰੀ ਦੁਨੀਆ ਦਾ,
ਇਹ ਮਨ ਚ ਵਿਚਾਰਾਂ ਕਰਦਾ ਤੁਰਿਆ ਹੁੰਦਾ ਵੀ ਗੁਰੂ ਦੇ ਚਰਨਾਂ ਚ ਬੇਨਤੀ ਕਰਾਂਗੇ ਕਿ ਮਹਾਰਾਜ ਕਿਰਪਾ ਕਰੋ, ਮੁੜ ਕੇ ਜਨਮ ਚ ਨਾ ਆਉਣਾ ਪਵੇ। ਆਪਣਾ ਨਿਸ਼ਾਨਾ ਹੀ ਸਹੀ ਨਹੀਂ ਹੈ, ਨਿਸ਼ਾਨਾ ਤਾਂ ਨਹੀਂ, ਆਪਣੇ ਅੰਦਰ ਇੱਛਾ ਨਹੀਂ ਬਣੀ ਅਜੇ ਪਰਮਾਤਮਾ ਨੂੰ ਮਿਲਣ ਦੀ। ਇੱਛਾ ਇਹੀ ਹੈ ਵੀ ਜੇ ਸਾਰਾ ਪਟਿਆਲਾ ਮੇਰੇ ਨਾਂ ਲੱਗ ਜਾਣਾ ਫਿਰ ਗੁਰੂ ਦੀ ਬੜੀ ਕਿਰਪਾ, ਫਿਰ ਨਹੀਂ ਆਪਾਂ ਲਈਦੇ ਕਿਸੇ ਦਾ। ਕਦੀ ਸਿੱਖ ਨੇ ਖੰਡ ਪਾਠ ਕਰਾਇਆ ਵੀ ਸੱਚੇ ਪਾਤਸ਼ਾਹ ਮੇਰੇ ਅੰਦਰ ਸਿਮਰਨ ਚੱਲ ਪਵੇ, ਵੀ ਮੇਰੇ ਅੰਦਰ ਬਾਣੀ ਦਾ ਪ੍ਰਵਾਹ ਚੱਲ ਪਵੇ, ਸੱਚੇ ਪਾਤਸ਼ਾਹ ਮੈਂ ਅਰਦਾਸ ਕਰਾਉਂਦਾ। ਜਿਹੜੀਆਂ ਆਪਾਂ ਕਰਦੇ ਹਾਂ ਉਹ ਸਾਨੂੰ ਵੀ ਪਤਾ ਹੈ, ਅਸੀਂ ਵੀ ਕਰਦੇ ਹੁੰਦੇ ਹਾਂ ਅਰਦਾਸ। ਠੀਕ ਹੈ, ਗੁਰੂ ਨੇ ਗੁਰ ਕਿਰਪਾ ਤੇ ਤੂੰ ਕਰ ਰਾਜ, ਜੋਗ ਵੀ ਕਮਾ ਨਾਲ, ਰਾਜ ਜੋਗ ਬਖਸ਼ਿਆ, ਕੱਲਾ ਰਾਜ ਨਹੀਂ ਹੈ ਇਹ, ਤਾਂ ਅੱਜ ਕਿਸੇ ਦਾ ਕੱਲ ਨੂੰ ਕਿਸੇ ਨੂੰ ਕਿਸੇ ਦਾ ਹੋ ਜਾਣਾ। ਇਹ ਨਹੀਂ ਆਖਿਆ ਵੀ ਧਨ ਪਦਾਰਥ ਮਾੜਾ, ਮਹਿਲ ਮਾੜੀਆਂ ਮਾੜੀਆਂ ਨੇ, ਨਹੀਂ, ਨਾਮ ਨੂੰ ਭੁੱਲ ਜਾਣਾ ਮਾੜਾ। ਇਹਨੇ ਛੇਵੇਂ ਪਾਤਸ਼ਾਹ ਦੇ ਦਰਸ਼ਨ ਨਹੀਂ ਕਰੇ ਸੀ, ਪਹਿਲੀ ਵਾਰੀ ਕਰਨੇ ਦਰਸ਼ਨ। ਇਹ ਜਹਾਂਗੀਰ ਦੇ ਤੰਬੂ ਵੱਲ ਚਲਿਆ ਗਿਆ ਗੁਰਸਿੱਖ, ਅੱਗੇ ਪਹਿਰੇਦਾਰ ਖੜਿਆ, ਉਹਨੂੰ ਬੇਨਤੀ ਕੀਤੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਨੇ। ਉਹ ਦੁਆਰਪਾਲ ਕਹਿੰਦਾ ਨਹੀਂ, ਪਾਤਸ਼ਾਹ ਆਰਾਮ ਕਰ ਰਿਹਾ, ਜਦ ਆਰਾਮ ਕਰਕੇ ਉੱਠੇਗਾ ਫੇਰ ਦਰਸ਼ਨ ਹੋਣਗੇ। ਸਿੱਖ ਕਹਿੰਦਾ ਇਸ ਘਰ ਵਿੱਚ ਤਾਂ ਕਿਸੇ ਨੂੰ ਹਟਾਇਆ ਹੀ ਨਹੀਂ ਜਾਂਦਾ, ਜੈਦਰ ਆਵਤ ਜਾਤ ਹੋ हटकै नाही कोई सोदर कैसे चोटी है जोदर ऐसा हो। इस घर दे विच्चों किसे नूं हटाया ही नहीं जांदा है। कहिंदा नहीं नहीं बादशाह राम करे जे उठणगे फिर सिख जाण वास्ते हट करदा है पहरेदार रोकदा। बादशाह सुनदा सी कहिंदा वो आउण दे सिख नूं अंदर गुरसिख आ गया वह बैठा सी जहांगीर बादशाह सिख ने पल्लो खोल के टका के रखा बादशाह घा दी पंड पलंग दे कोल रखी अठे अंग ला के डंडावत कीती डंडे वत पै के वह छेवें पातशाह समझदा सी ना जहांगीर बादशाह गल विच पल्ला पा के हाथ जोड़े हुए ने बेनती करदा है छेवें पातशाह समझ के
काटो मेरा
एक दुख राम राए काटो मेरा अगन दह अर गर्भ बसेरा कृपा करो सच्चे पातशाह मुड़के मेनू माता दे उधर विच जाना ना पवे उस उधर दी अग विच सड़ना ना पवे अगन दह अर गर्भ बसेरा कृपा करो मेरा जमन अमर ना कटे। सिख दे कपड़े देखदा पातशाह जहांगीर किरिया ते मंग नियात मंगदा मुक्त जहांगीर बादशाह कहिंदा सिखा तू गरीब है। गुरसिख कहिंदा जिन्हों गुरु ने सिखी बख्शी है वह गरीब नहीं है उन्हों सच्ची पातशाही दिती है गुरु ने जिसनों बख्शे सिफत सलाहा नानक पातशाही पातशाहो जी शाह कांग एक बन जाए पातशाही तो पहला एक कहती मरना बहुवचन करना पैना कई पातशाह वर्गा है वो बहुवचन तो बनेगा महाराज कहते हो जिन्हों गुरु ने सिफत सलाह बख्श दी वह पातशाह का भी पातशाह है। कलगीधर पातशाह आनंदपुर साहब संगतां नूं पुछदे ने जदों भगत कबीर हिंदुस्तान विच होए ने हिंदुस्तान दा मालक कौन सी बादशाह चक्रवर्ती कौन सी आपां पढ़े लिखे बैठे आपां नूं भी नहीं पता कौन सी जिहदे नाल लखां लश्कर चढ़दे सी जिहदे तख्त उत्ते अरबां दे हीरे लगे हुंदे सी कोई नहीं जाणदा पढ़े लिखे भी जिहड़ा खट्टी बुन के गुजारा करदा सी ते कई वारी छोले चप के पेंदे सी रात मूंड पलोस कमर पद पोथी हमको चाबन उनको रोटी ਅੱਜ ਬੱਚਾ ਬੱਚਾ ਦੁਨੀਆਂ ਦਾ ਭਗਤ ਕਬੀਰ ਜੀ ਨੂੰ ਜਾਣਦਾ ਹੈ, ਹਿੰਦੁਸਤਾਨ ਦੇ ਮਾਲਕ ਨੂੰ ਕੋਈ ਨਹੀਂ ਜਾਣਦਾ। ਕੌਣ ਵੱਡਾ? ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵ ਲਾਈ। ਗੁਰਸਿੱਖ ਕਹਿੰਦਾ ਮੈਂ ਕਿਉਂ ਗਰੀਬ ਹਾਂ ਸੱਚੇ ਪਾਤਸ਼ਾਹ, ਜਿਹਨੂੰ ਗੁਰੂ ਕੀ ਸਿੱਖੀ ਮਿਲ ਗਈ ਉਹਨੂੰ ਤਾਂ ਸੱਚੀ ਪਾਤਸ਼ਾਹ ਹੀ ਦਿੱਤੀ ਹੈ ਗੁਰੂ ਨੇ। ਮੇਰੀ ਸਰੀਰ ਦੀ ਦਸ਼ਾ ਭਾਵੇਂ ਗਰੀਬ ਹੈ ਪਰ ਮੈਂ ਮਨ ਕਰਕੇ ਮਾਲੋ ਮਾਲ ਹਾਂ, ਹਰ ਵੇਲੇ ਉਹ ਆਨੰਦ ਦੀ ਅਵਸਥਾ ਬਣੀ ਰਹਿੰਦੀ। ਫਿਰ ਉਹ ਕਹਿੰਦਾ ਗੁਰਸਿੱਖਾ ਤੈਨੂੰ ਕੋਈ ਤੰਗ ਕਰਦਾ ਹੈ? ਗੁਰਸਿੱਖ ਕਹਿੰਦਾ ਮੈਨੂੰ ਕਿਹਨੇ ਤੰਗ ਕਰਨਾ ਮਹਾਰਾਜ, ਜਿੱਦਾਂ ਦੀ ਮੈਂ ਆਪਦੀ ਸਿੱਖੀ ਧਾਰਨ ਕਰਕੇ ਉਪਦੇਸ਼ ਦੀ ਕਮਾਈ ਕਰਨ ਲੱਗਿਆ ਨਾ, ਮੇਰੇ ਅੰਦਰੋਂ ਦਵੈਤ ਦੀ ਕੰਧ ਢਹਿ ਗਈ ਦੁਬਦਾ ਦੀ। ਹੁਣ ਨਾ ਕੋਈ ਮੇਰਾ ਦੁਸ਼ਮਣ ਹੈ ਨਾ ਕੋਈ ਮੇਰਾ ਮਿੱਤਰ, ਵਿਸਰ ਗਈ ਸਭ ਤਾਤ ਪਰਾਈ, ਜਬ ਤੇ ਸਾਧ ਸੰਗਤ ਮੋਹੇ ਪਾਈ, ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮ ਕੋ ਬਣਿਆ। ਗੁਰਸਿੱਖੀ ਬਰੀਕ ਹੈ ਦੇਖੋ, ਆਪਾਂ ਤਾਂ ਬਾਹਰ ਖੜੇ ਰੌਲਾ ਪਾਈ ਜਾਂਦੇ ਹਾਂ, ਐਵੇਂ ਠੇਕਾ ਲਿਆ ਹੋਇਆ ਆਪਾਂ, ਈਰਖਾ ਦੀ ਅੱਗ ਆਪਾਂ ਨੂੰ ਦੁਖੀ ਕਰੀ ਜਾਂਦੀ ਦਿਨ ਰਾਤ। ਸੱਚੇ ਪਾਤਸ਼ਾਹ ਮੈਨੂੰ ਕਿਹਨੇ ਤੰਗ ਕਰਨਾ, ਨਾ ਕੋਈ ਮੇਰਾ ਦੁਸ਼ਮਣ ਰਹਿਆ ਨਾ ਹਮ ਕਿਸਕੇ ਬੈਰ ਆਈ, ਮੇਰੇ ਅੰਦਰੋਂ ਦਵੈਤ ਦੀ ਕੰਧ ਢਹਿ ਚੁੱਕੇ, ਮੈਨੂੰ ਤਾਂ ਸਾਰਾ ਸੰਸਾਰ ਆਪਣਿਆਂ ਦਾ ਲੱਗਦਾ। ਕਹਿੰਦੇ ਫਿਰ ਤੈਨੂੰ ਜਗੀਰਾ ਦੇ ਦੀਏ ਗੁਰਸਿੱਖਾ, ਸਾਰਾ ਇਲਾਕਾ ਤੇਰੇ ਨਾਂ ਲਵਾ ਦੀਏ। ਕਹਿੰਦਾ ਮਹਾਰਾਜ ਮੈਂ ਜਗੀਰਾਂ ਕੀ ਕਰਨੀਆਂ, ਮੈਂ ਦੇਖ ਰਿਹਾ ਵੱਡੇ ਵੱਡੇ ਲੈਣ ਲਾੜ ਹੱਥ ਝਾੜ ਕੇ ਸਵੇਰ ਨੂੰ ਤੁਰ ਜਾਂਦੇ, ਆਪਾਂ ਵੀ ਜਾਂਦੇ ਹਾਂ ਰੋਜ਼ ਇਹੋ ਜਿਹੇ ਥਾਵਾਂ ਤੇ, ਆਹ ਦੇਖ ਲਓ ਜੀ ਕਿੰਨੀ ਮਿਹਨਤ ਕਰਕੇ ਕਿੰਨਾ ਕੁਛ ਬਣਾਇਆ, ਬਸ ਸਵੇਰੇ ਹੋਰ ਹੀ ਟੈਲੀਫੋਨ ਆ ਗਿਆ ਵੀ ਤੁਰ ਗਿਆ, ਛੱਡ ਕੇ ਸਭ ਕੁਛ ਨਹੀਂ ਲੱਦ ਕੇ ਲੈ ਜਾਣੇ ਸੀ ਟਰੱਕ, ਛੱਡ ਕੇ ਕਹਿੰਦੇ ਜਾਣੇ ਖੁੰਦੇ ਫਿਰਦੇ ਨੇ ਇੱਕ ਦੂਜੇ ਤੋਂ, ਨੰਗਾ ਆਇਆ ਖੁੱਲੇ ਹੱਥ ਨੰਗੇ ਪੈਰ ਦੁਨੀਆਂ ਤੋਂ ਤੁਰ ਜਾਣਾ ਸਭ, ਕਿਸੇ ਨੂੰ ਸ਼ੰਕਾ ਹੈ ਇਸ ਗੱਲ ਚ ਵੀ ਨਹੀਂ ਜੀ? ਇਹ ਤਾਂ ਮੈਂ ਦੇਖੇ ਨੇ ਕਈ ਕਾਪੀ ਬੈਂਕ ਦੀ ਨਾਲ ਹੀ ਲੈ ਗਏ, ਉਹ ਤਾਂ ਵੀ ਅੱਗੇ ਚਲੋ ਨੰਗੇ ਪਾਵੋ ਤੇ ਗਏ ਜਿਨਕੇ ਲੱਖ ਕਰੋੜ, ਜਿਹਨਾਂ ਨੇ ਜ਼ਿਆਦਾ ਜੋੜਿਆ ਉਹਨਾਂ ਨੂੰ ਜ਼ਿਆਦਾ ਦੁੱਖ ਹੋਣਾ ਤੁਰ ਲੱਗੇ, ਆਪਣੇ ਵਰਗੇ ਦੇ ਚਲੋ ਕਿਸ਼ਹਿਰਾ ਪਰ ਨਹੀਂ ਆਪਣਾ ਕੀ ਹੈ, ਉਹਨਾਂ ਨੂੰ ਜ਼ਿਆਦਾ ਦੁੱਖ ਲੱਗਣਾ ਹੈ, ਤੁਰਨਾ ਪਿਆ ਨਾ ਖਿਆਲ ਆਉਣਾ ਵੀ ਉਹ ਤਾਂ ਭਰੇ ਭਰਾ ਹੀ ਰਹਿ ਗਏ ਬਾਈ, ਗਰੀਬਾਂ ਦੀਆਂ ਲੋੜਾਂ ਤੇ ਲਾ ਦੋ ਪਰ ਪਕਾਰਾਂ ਤੇ ਚਲੇ ਜਾਏਗੀ ਨਾਲ, ਜਿਹੜੀ ਆਹ ਜਿਹੜੀ ਮਾਇਆ ਲੱਗ ਰਹੀ ਹੈ ਨਾ ਇਹ ਅੱਗੇ ਜਮ੍ਹਾਂ ਹੋ ਜਾਣੀ, 70 ਗੁਣਾ ਜਾ ਕੇ ਮਿਲੇਗੀ 70 ਗੁਣ। ਪਰ ਜਿਹੜੀ ਪਾਪਾਂ ਵਾਝੋ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ, ਨਹੀਂ ਜਾਏਗੀ ਨਾਲ। ਕਹਿੰਦਾ ਮਹਾਰਾਜ ਮੈਂ ਜਗੀਰਾ ਕੀ ਕਰਨੀ ਹੈ, ਮੈਂ ਰੋਜ਼ ਦੇਖਦਾ ਵੱਡੇ ਵੱਡੇ ਜਿਹੜੇ ਲੈਣ ਲਾੜ ਖਾਲੀ ਹੱਥ ਨੰਗੇ ਪੈਰ ਦੁਨੀਆਂ ਤੋਂ ਛੱਡ ਕੇ ਜਾ ਰਹੇ, ਤੇ ਮੈਂ ਤੁਹਾਡੇ ਤੋਂ ਮੰਗੀ ਜਾਂ, ਹੋਰ ਕੀ ਚਾਹੁੰਦਾ ਫਿਰ? ਕਹਿੰਦਾ ਮਹਾਰਾਜ ਮੁਕਤ ਕਰ ਦਿਓ ਮੁਕਤ। ਜਹਾਂਗੀਰ ਬਾਦਸ਼ਾਹ ਕਹਿੰਦਾ ਤੂੰ ਭੁਲੇਖੇ ਨਾਲ ਆ ਗਿਆ ਗੁਰਸਿੱਖਾ, ਉਹ ਅੱਗੇ ਹੈ ਤੰਬੂ, ਸਿੱਖ ਨੇ ਅੱਗੇ ਹੋ ਕੇ ਟਕਾ ਚੱਕ ਲਿਆ ਬਾਦਸ਼ਾਹ। ਦੇਖੋ ਬਾਦਸ਼ਾਹ ਕਹਿੰਦਾ ਭੇਟਾ ਕਰਕੇ ਚੱਕੀ ਦੀ ਨਹੀਂ ਹੁੰਦੀ ਗੁਰਸਿੱਖਾ, ਤੂੰ ਮੋਹਰਾ ਲੈ ਲੈ ਮੇਰੇ ਤੋਂ। ਗੁਰਸਿੱਖ ਕਹਿੰਦਾ ਨਹੀਂ, ਇਹ ਮੈਂ ਦਸਾਂ ਨੌਵਾਂ ਦੀ ਕਿਰਤ ਕਰਕੇ ਟਕਾ ਲੈ ਕੇ ਆਇਆ, ਤੇਰੀ ਜਿਹੜੀ ਹਰਾਮ ਦੀ ਮਾਇਆ ਮੈਂ ਗੁਰੂ ਦੇ ਚਰਨਾਂ ਚ ਭੇਟਾ ਨਹੀਂ ਕਰਨੀ, ਮੇਰੇ ਗੁਰੂ ਦਾ ਹੁਕਮ ਹੈ ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ ਗੁਰ ਪਿਰਹਾਮਾ ਤਾਂ ਪਰੇ ਜਾਂ ਮੁਰਦਾਰ ਨਾ ਖਾਏ। ਮੈਨੂੰ ਮੋਹਰਾਂ ਨਹੀਂ ਚਾਹੀਦੀਆਂ, ਮੈਂ ਤਾਂ ਦਸਾਂਵਾਂ ਦੀ ਕਿਰਤਾ ਤਕਾ ਗੁਰੂ ਦੇ ਚਰਨਾਂ ਚ ਪੇਟਾ ਕਰਨਾ। ਦੇਖੋ ਇੱਕ ਟਕਾ ਲੈ ਕੇ ਬਖਸ਼ਦਾ ਗੁਰੂ, ਫਿਰ ਐਸਾ ਦਿਆਲੂ ਵੀ ਨਹੀਂ ਗੁਰੂ ਹੋਣਾ ਕੋਈ। ਕਾਦੀ ਪੰਡ ਵੀ ਚੱਕ ਲਈ ਸਿੱਖ ਨੇ ਅੱਗੋਂ ਪਲੰਗ ਦੇ ਕੋਲੋਂ, ਉਹਨੇ ਕੀ ਲੈਣਾ ਸੀ, ਬਾਦਸ਼ਾਹ ਤੋਂ ਵੀ ਨਾਰਾਜ਼ ਹੋ ਜਾਏਗਾ। ਹੈਰਾਨ ਹੁੰਦਾ ਵੀ ਧੰਨ ਹੈ ਗੁਰੂ, ਧੰਨ ਗੁਰੂ ਦੇ ਸਿੱਖ ਨੇ, ਤਾਂ ਹੀ ਇਕੱਲਾ ਇਕੱਲਾ ਲੱਖਾਂ ਦਿਆ ਉਹ ਲਾ ਦਿੰਦਾ। ਐਡੇ ਉੱਚੇ ਖਿਆਲ ਜਿਹਨਾਂ ਦੇ ਦੁਨੀਆਂ ਦੀਆਂ ਬਾਦਸ਼ਾਹੀਆਂ ਜਿਹਨਾਂ ਦੇ ਪੈਰਾਂ ਦੀ ਧੂੜ ਵਰਗੀਆਂ ਨਹੀਂ ਹੈਗੀ, ਅੱਜ ਉਹ ਘੱਟ ਗਏ ਨੇ ਆਪਣੇ। ਹੁਣ ਤਾਂ ਹੱਥ ਜੋੜਦੇ ਫਿਰਦੇ ਵੀ ਚਲੋ ਮਾੜਾ ਮੋਟਾ ਕੁਛ ਨਹੀਂ ਹੈ ਤਾਂ ਆਪਣਾ ਫਿਲਾ ਹੀ ਹੈ ਸਰ। ਸੱਚ ਤਾਂ ਨਾਮ ਹੈ, ਸਿਮਰਨ ਹੈ, ਗੁਰੂ ਦੀ ਸੇਵਾ। ਪਿੱਛੇ ਪਿੱਛੇ ਬਾਦਸ਼ਾਹ ਤੁਰਿਆ ਹੁੰਦਾ ਵੀ ਕਿਤੇ ਗੁਰੂ ਜੀ ਨੇ ਸਿਖਾ ਕੇ ਨਾ ਭੇਜਿਆ ਹੋਵੇ ਸਿੱਖ ਨੂੰ। ਅੱਗੇ ਸਿੱਖ ਖੜਾ ਬੇਨਤੀ ਕੀਤੀ, ਕਹਿੰਦੇ ਜਾਓ ਸਤਿਗੁਰ ਜਾਗਤਾ ਹੈ ਦਿਓ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾ। ਜਾ ਕੇ ਅੱਗੇ ਰੱਖ ਕੇ ਟਕਾ ਮਾਰਦੇ ਚਰਨਾਂ ਚ ਪੰਡ ਰੱਖੀ ਘਾਹ ਦੀ, ਅੱਗੇ ਘਾਹ ਮਾਰਦੇ ਪਲੰਗ ਕੋਲ ਡੰਡਾਉਤ ਕੀਤੀ, ਗਲ ਚ ਪੱਲਾ ਪਾ ਕੇ ਬੇਨਤੀ ਕਰਦੇ ਗੁਰੂ ਦੇ ਚਰਨਾਂ ਚ ਅੱਧਾ ਅੱਧਾ ਬੋਲਿਓ।
ਜੀ ਮੈਂ ਬੋਣ ਜਨਮ ਨਾਇਆ
ਬੇਨਤੀ ਕੀਤੀ। ਮਹਾਰਾਜ ਬਹੁਤ ਜਨਮ ਦੁੱਖ ਭੋਗੇ ਨੇ, ਹੁਣ ਤੁਹਾਡੀ ਸਰਨ ਵਿੱਚ ਆਇਆ, ਮੇਰਾ ਜੰਮਣ ਮਰਨ ਕੱਟ ਦਿਓ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਕਹਿੰਦੇ ਸਿੱਖਾ ਤੂੰ ਨਿਹਾਲ ਨਿਹਾਲ ਨਿਹਾਲ, ਨਾਨਕ ਨਦਰੀ ਨਦਰ ਨਿਹਾਲ, ਨਿਹਾਲ ਹੋਇਆ ਤੂੰ ਗੁਰਸਿੱਖਾ, ਪਾਤਸ਼ਾਹ ਵੀ ਆ ਗਿਆ। ਗੁਰੂ ਮਹਾਰਾਜ ਕਹਿੰਦੇ ਸਿੱਖ ਤੇਰੇ ਤੰਬੂ ਚ ਵੀ ਗਿਆ ਸੀ, ਬਾਦਸ਼ਾਹ ਕਹਿੰਦੇ ਹਾਂ ਮਹਾਰਾਜ ਗਿਆ ਸੀ। ਕੀ ਮੰਗਦਾ ਸੀ ਇਹ ਤਾਂ ਮਹਾਰਾਜ ਦੀ ਮੰਗ ਹੀ ਬੜੀ ਚੱਜ ਸੀ। ਮੈਂ ਤਾਂ ਸੋਚਿਆ ਗਰੀਬ ਹੈ, ਪਾਟੇ ਕੱਪੜੇ ਨੇ, ਜੰਗੀਰ ਇਹਨੂੰ ਕਿਹਾ ਕਹਿੰਦਾ ਜੀ ਮੈਂ ਕੀ ਕਰਨੀ ਜੰਗੀਰ, ਮੋਹਰਾਂ ਵਾਸਤੇ ਕਿਹਾ ਕਹਿੰਦਾ ਮੈਨੂੰ ਨੀ ਚਾਹੀਦੀ। ਫਿਰ ਆਖਿਆ ਵੀ ਹੋਰ ਕੀ ਚਾਹੀਦਾ, ਕਹਿੰਦਾ ਮੁਕਤ ਦੇ ਦਿਓ ਮੈਨੂੰ ਤਾਂ। ਮਹਾਰਾਜ ਕਹਿੰਦੇ ਫਿਰ ਮੁਕਤ ਦੇ ਦੇਣੀ ਸੀ ਬਾਦਸ਼ਾਹ ਤੂੰ, ਕਹਿੰਦਾ ਮਹਾਰਾਜ ਮੈਨੂੰ ਤਾਂ ਆਪਣਾ ਨੀ ਪਤਾ ਕਿਹੜੇ ਜਹਾਨਮਾਂ ਨੂੰ ਜਾਣਾ ਮੈਂ ਕੀ ਮੁਕਤ ਦਊ। ਮਹਾਰਾਜ ਕਹਿੰਦੇ ਤੂੰ ਪੁੱਛਦਾ ਸੀ ਨਾ ਵੀ ਤੁਹਾਨੂੰ ਸੱਚੇ ਪਾਤਸ਼ਾਹ ਕਿਉਂ ਕਹਿੰਦੇ, ਤੂੰ ਹੈ ਬਾਦਸ਼ਾਹ, ਬਾਦ ਕਹਿੰਦੇ ਨੇ ਝਗੜੇ ਨੂੰ, ਤੂੰ ਝਗੜਿਆਂ ਦਾ ਸ਼ਾਹ ਹੈ, ਝਗੜਾ ਹੀ ਪਾਉਂਦੇ ਵੀ ਤੁਸੀਂ ਹੋ ਮਟਾਉਂਦੇ ਵੀ ਤੁਸੀਂ, ਕਿਸੇ ਦਾ ਕੋਈ ਝਗੜਾ ਨਹੀਂ ਹੈ, ਇਹ ਆਪ ਹੀ ਝਗੜੇ ਪਵਾ ਕੇ ਆਪ ਹੀ ਮੁਕਾ ਕੇ ਲੁੱਟੀ ਜਾਂਦੇ ਨੇ ਬਸ। ਬਾਦ ਕਹਿੰਦੇ ਨੇ ਝਗੜੇ ਨੇ, ਝਗੜਿਆਂ ਦਾ ਸ਼ਾਹ, ਜਿੰਨੇ ਝਗੜੇ ਪੈਂਦੇ ਨੇ ਸਮਾਜ ਵਿੱਚ ਸਭ ਆਪ ਹੁੰਦੇ ਨੇ, ਇਹ ਆਪ ਹੀ ਮਿਟਾਉਣੇ। ਤੂੰ ਝਗੜੇ ਮੁਕਾਉਣਾ ਵੀ ਹੈ ਤੇ ਪਵਾਉਣਾ ਵੀ ਹੈ, ਤਾਂ ਤੈਨੂੰ ਬਾਦਸ਼ਾਹ ਕਹਿੰਦੇ। ਸਾਨੂੰ ਕਹਿੰਦੇ ਨੇ ਸੱਚਾ ਪਾਤਸ਼ਾਹ, ਅਸੀਂ ਸਿੱਖ ਨੂੰ ਦੋਹਾਂ ਜਹਾਨਾਂ ਦੇ ਸੁੱਖ ਬਖਸ਼ ਸਕਦੇ, ਲੋਕ ਦੇ ਵੀ ਪਰ ਲੋਕ ਦੇ ਵੀ ਜਿਹੜੇ ਮੁੜ ਕੇ ਦੇਖੋ ਜਿਹਨਾਂ ਨੂੰ ਗੁਰੂਆਂ ਨੇ ਬਖਸ਼ਿਸ਼ਾਂ ਕੀਤੀਆਂ ਨੇ, ਜਿੰਨਾ ਚਿਰ ਸੰਸਾਰ ਹੈਗਾ ਉਹ ਬਖਸ਼ਿਸ਼ਾਂ ਨਾ ਰਹਿਣਗੀਆਂ ਉਹਨਾਂ ਦੇ, ਇਹ ਥੋੜਾ ਵੀ ਅਗਲੇ ਵੇਲੇ ਮੁੱਕ ਜਾਣਗੇ। ਗੁਰੂ ਇੱਕ ਟਕਾ ਲੈ ਕੇ ਵੀ ਸਿੱਖ ਦੇ ਜੀਵਨ ਨੂੰ ਨਦਰੋ ਨਦਰ ਨਿਹਾਲ ਕਰ ਦਿੰਦਾ। ਗੁਰੂ ਪ੍ਰੇਮ ਦਾ ਭੁੱਖਾ, ਪਦਾਰਥਾਂ ਦਾ ਭੁੱਖਾ ਨਹੀਂ ਹੈ। ਸੋ ਕੱਲ ਦਾ ਇੱਕ ਦੁਆ ਰਹਿ ਗਿਆ ਬਾਕੀ ਸੰਗਤਾਂ ਦਾ, ਇਹੀ ਵਿਚਾਰ ਆਪਾਂ ਕੱਲ ਨੂੰ ਵੀ ਕਰਾਂਗੇ ਅੱਗੇ ਜਿਵੇਂ ਗੁਰੂ ਮਹਾਰਾਜ ਕਿਰਪਾ ਕਰਨਗੇ। ਪਰਸੋਂ ਨੂੰ ਫਿਰ ਕਰਨਾਲ ਸ਼ਹਿਰ ਵਿੱਚ ਦਾਨ ਸ਼ੁਰੂ ਹੋ ਜਾਣ, ਵੱਡੀ ਜਲਦੀ ਨਾ ਪਿੰਡਾਂ 'ਚ ਜੀਰੀ, ਇਹ ਥੋੜ੍ਹੇ ਦਿਨ ਫਿਰ ਸ਼ਹਿਰਾਂ 'ਚ ਰਹਿੰਦੇ ਆ। ਦਾਨ ਕੁਦਰਤੀ ਟਾਈਮ ਬਣਾਇਆ ਹੋਇਆ ਮਹਾਂਪੁਰਸ਼ਾਂ ਨੇ, ਅੰਮ੍ਰਿਤ ਛਕਣ ਵਾਲੀ ਸੰਗਤ ਨੇ ਲੇਟ ਨਹੀਂ ਹੋਣਾ, 9 ਵਜੇ ਦਰਬਾਰ ਵਿੱਚ ਪਹੁੰਚ ਜਾਣਾ ਅੰਮ੍ਰਿਤ ਛਕ ਕੇ। ਗੁਰੂ ਵਾਲੇ ਬਣੋ, ਹੁਣ ਸਮਾਪਤੀ ਦਾ ਟਾਈਮ ਹੋ ਗਿਆ। ਸੰਗਤ ਪਹਿਲਾਂ ਹੀ 9:30 ਦੇਖ ਕੇ ਉੱਠਣ ਲੱਗ ਜਾਂਦੀ ਵੀ ਹੁਣ ਭੋਗ ਤਾਂ ਪੈ ਹੀ ਜਾਣਾ, ਆਪਾਂ ਤੁਰ ਜਾਈਏ। ਵੈਸੇ ਜਾਣਾ ਨਹੀਂ ਚਾਹੀਦਾ, ਸੰਗਤ ਦੀ ਮਰਜ਼ੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਾਣ ਤੋਂ ਬਾਅਦ ਜਾਣਾ ਚਾਹੀਦਾ ਪੂਰਾ ਪੂਰਾ। ਜੇ ਸਕੂਲ 'ਚ 8 ਘੰਟੀਆਂ ਹੁੰਦੀਆਂ ਨਾ, ਅਤੇ ਆ ਕੇ ਸਵੇਰੇ ਸਕੂਲ 'ਚ ਬਹਿ ਜਾਵੇ ਬੱਚਾ, ਹਾਜ਼ਰੀ ਵੀ ਲਵਾ ਲਵੇ, ਅਤੇ ਪਿਛਲੀ ਘੰਟੀ ਭੱਜ ਜਾਵੇ ਸਕੂਲੋਂ, ਫਿਰ ਲਾਲ ਅੱਖਰ ਹੀ ਲਿਖ ਦਿੰਦਾ ਮਾਸਟਰ ਵੀ ਭਗੌੜਾ ਹੋ ਗਿਆ। ਘੰਟੀ ਛੁੱਟੀ ਦੀ ਵੱਜੀ ਨਹੀਂ ਸੀ, ਉੱਠ ਕੇ ਪਹਿਲੀ ਤੁਰ ਗਿਆ ਬਾਈ। ਖੁਸ਼ੀ ਲੈ ਕੇ ਜਾਣਾ ਚਾਹੀਦਾ, 2-4 ਮਿੰਟ ਵੱਧ ਲੱਗਣਗੇ, ਹੋਰ ਕੀ ਹੈ। ਖੁਸ਼ੀਆਂ ਲੈ ਕੇ ਮਰ ਦਾ ਹੁਕਮ ਸੁਣ ਕੇ ਜੋ ਬਖਸ਼ਿਸ਼ ਕਰਦੇ ਨੇ ਮਹਾਰਾਜ, ਫਿਰ ਜਾਣਾ ਹੈ। ਸੋ ਬਾਕੀ ਬੇਨਤੀਆਂ ਬਾਬਾ ਜੀ ਆਪ ਜੀ ਨੂੰ ਕਰ। ਧੰਨ ਹੈ ਧੰਨ ਹੈ ਧੰਨ ਹੈ ਗੁਰੂ ਨਾਨਕ ਸਾਹਿਬ, ਧੰਨ ਹੈ ਧੰਨ ਹੈ ਧੰਨ ਹੈ ਧੰਨ ਹੈ ਜੀ ਗੁਰੂ।
Oh,